संगत आप सब माई भाई जितने भी सतगुरु जी की पवित्र हजूरी में पहुंचते हो सारे अपनी रसना की सफलता वास्ते शब्द विच बोलन की खेचल करो। हर रोज वांग पहले हिस्से विच दास बोलेगा, दूसरे हिस्से विच सब भाई ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣ। ਜੀ ਵਾਹਿਗੁਰੂ ਬਹੁਤੇ ਫੇਰ ਪਏ, ਵਾਹਿਗੁਰੂ ਬਹੁਤੇ ਫੇਰ ਪਏ, ਵਾਹਿਗੁਰੂ ਬਹੁਤ ਫੇਰ ਪਏ, ਵਾਹਿਗੁਰੂ ਬਹੁਤ ਫੇਰ ਪਏ। ਆਪ ਕਿਛ ਕਿਰਪਾ ਕੀਜੈ, ਹਾਂਜੀ ਆਪ ਕਿਛ ਕਿਰਪਾ ਕੀਜੈ, 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 ਯਾਰ ਆਪ ਕਿਛ ਕਿਰਪਾ ਕੀਜੈ, ਆਪ ਕਿਛ ਕਿਰਪਾ ਕੀਜੈ, ਆਵ ਕਿਛ ਕਿਰਪਾ ਕੀਜੈ, ਬਹੁਤ ਫੇਰ ਪਏ, ਹਾਂਜੀ ਆਵ ਕਿਛ ਕਿਰਪਾ ਕੀਜੈ, ਬਹੁਤ ਫੇਰ ਪਏ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਉਹ ਦਿਆਲ ਨਾਮ ਦੇਹੋ ਮੰਗਤ ਜਨ ਕਾਉ, ਸਦਾ ਰਹਾਉ ਰੰਗ ਰਾਤਾ, ਹਮ ਬਲਿਹਾਰੇ ਜਾਉ, ਸਾਚੇ ਤੇਰੇ ਨਾਮ ਵਿਟੋ, ਕਰਨ ਕਾਰਨ ਸਭ ਨਾ ਕਾਇਕੋ, ਅਵਰ ਨਾ ਦੂਜਾ ਕੋਈ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਉਹ ਦਿਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ, ਪਣਤ ਨਾਨਕ ਪਰਮ ਪਟ ਖੁੱਲੇ, ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਜੀ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਬਹੁਤੇ ਫਿਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਬਹੁਤੇ ਫਿਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਆਵ ਕਿਛ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਆਵ ਕਿਛ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਆਵ ਕਿਛ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਆਵ ਕਿਛ ਕਿਰਪਾ ਕੀ ਜੈ ਜੀ ਬਹੁਤੇ ਫਿਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਬਹੁਤੇ ਫਿਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ ਸਿੰਘ ਸਾਹਿਬ ਜੀ ਦੇ ਪਾਸੋਂ ਆਪਨੇ ਗੁਰਮਤਿ ਦੀਆਂ ਵਿਚਾਰਾਂ ਸ਼ਰਵਣ ਕੀਤੀਆਂ ਹਨ ਜੋ ਕੁਝ ਵਾਪਰ ਰਿਹਾ ਆਪਾਂ ਅੱਖਾਂ ਨਾਲ ਦੇਖਦੇ ਹਾਂ ਉਹਨਾਂ ਨੇ ਅਸਲੀਅਤ ਬਿਆਨ ਕੀਤੀ ਹੈ ਆਪਣੇ ਆਪਣੇ ਫਰਜ਼ ਦਾ ਔਰ ਆਪਣੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਉਹਨਾਂ ਨੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਖਲੋ ਕੇ ਸਾਰੀ ਸੰਗਤ ਨੂੰ ਅਰਜ਼ ਕੀਤੀ ਹੈ। ਹੁਣ ਫਰਜ਼ ਆਪਣਾ ਬਣਦਾ ਹੈ ਕਿ ਆਪਾਂ ਆਪਣੇ ਗੁਰੂ ਪੀਰਾਂ ਆਪਣੇ ਬਜ਼ੁਰਗਾਂ ਦੇ ਕੀਤੇ ਉਪਕਾਰਾਂ ਪ੍ਰਤੀ ਕ੍ਰਿਤਗ੍ਰਹਿਣ ਦੇ ਹੋਏ। ਜੇ ਸਾਡੇ ਵਾਸਤੇ ਉਹਨਾਂ ਨੇ ਸਭ ਕੁਝ ਨਿਛਾਵਰ ਕਰ ਦਿੱਤਾ, ਕਮ ਅਜ਼ ਕਮ ਆਪਾਂ ਉਹਨਾਂ ਦੇ ਸਿੱਖੀ ਇਸ ਰੂਪ ਨੂੰ ਸੰਭਾਲ ਕਰ ਸਕੀਏ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਹਾਂ, ਉਹਨਾਂ ਨੇ ਸਾਰੀ ਜ਼ਿੰਦਗੀ ਕੇਵਲ ਹਿੰਦੁਸਤਾਨ ਹੀ ਨਹੀਂ ਬਲਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਿਚਰ ਕੇ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜਿਆ, ਲੱਖਾਂ ਦੀ ਗਿਣਤੀ ਵਿੱਚ ਸਿੰਘ ਸਜਾਏ। ਅੱਜ ਉਹਨਾਂ ਦੀ ਸ਼ਖਸੀਅਤ ਨੂੰ ਸਿੱਖ ਜਗਤ ਦਾ ਬੱਚਾ ਬੱਚਾ ਜਾਣਦਾ ਹੈ। ਆਓ ਸਾਰ ਸੰਗਤ ਐਸੇ ਮਹਾਂਪੁਰਖ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੋਇਆ ਕਰਦੇ ਹਨ, ਗੁਰਮਤ ਦਾ ਜਿਤਨਾ ਪ੍ਰਚਾਰ ਵੱਡੇ ਵੱਡੇ ਢੰਡੋਰੇ ਪਿੱਟ ਕੇ ਵੱਡੀਆਂ ਵੱਡੀਆਂ ਸੰਸਥਾਵਾਂ ਨਹੀਂ ਕਰ ਸਕੀਆਂ, ਉਸ ਤੋਂ ਕਿਤੇ ਜ਼ਿਆਦਾ ਪ੍ਰਚਾਰ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਉਹਨਾਂ ਮਹਾਂਪੁਰਖਾਂ ਨੇ ਕਰ ਦਿੱਤਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਖਾਲਸੇ ਨੇ ਹੁਕਮ ਕਰ ਦਿੱਤਾ, ਖਾਲਸਾ ਜੀ ਅੱਜ ਤੋਂ ਦੇਹ ਧਾਰੀ ਗੁਰੂ ਦੀ ਪ੍ਰਥਾ ਖਤਮ ਹੋ ਰਹੀ ਹੈ, ਅਸੀਂ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਕਰ ਰਹੇ ਹਾਂ। ਸਭਨਾਂ ਨੂੰ ਸਾਡੀ ਆਗਿਆ ਹੈ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮਹਿਲੇ। ਸਰ ਸੰਗਤ ਦੇਹ ਧਾਰੀ ਗੁਰੂ ਦੀ ਪ੍ਰਥਾ ਭਾਵੇਂ ਖਤਮ ਹੋ ਗਈ ਪਰ ਗੁਰੂ ਘਰ ਵਿੱਚ ਗੁਰੂ ਨਾਨਕ ਦੇ ਦਰੋਂ ਕੁਰੋਂ ਭਰੋਸਾ ਇਹ ਮਹਾਂਪੁਰਖਾਂ ਦਾ ਸਤਿਕਾਰ ਬਰਕਰਾਰ ਰਿਹਾ। ਜਿਹੜਾ ਸਾਡੇ ਸਤਿਗੁਰੂ ਸਾਹਿਬਾਨ ਦੇ ਸਮੇਂ ਵੀ ਸੀ ਔਰ ਅੱਜ ਵੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਕਿਸੇ ਇਲਾਕੇ ਵਿੱਚ ਵੀ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਫਿਰ ਜਾਣ ਵੇਲੇ ਆਪਣੀ ਬਖਸ਼ਿਸ਼ ਦੇ ਪਾਤਰ ਕਿਸੇ ਸਿੱਖ ਨੂੰ ਮੰਜੀ ਬਖਸ਼ ਜਾਂਦੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ 22 ਬ੍ਰਹਮ ਗਿਆਨੀ ਗੁਰਸਿੱਖਾਂ ਨੂੰ ਮੰਜੀਆਂ ਦੇ ਕੇ ਨਿਵਾਜਿਆ, ਉਹਨਾਂ ਨੂੰ ਗੁਰੂ ਘਰ ਦੇ ਪ੍ਰਚਾਰਕ ਥਾਪਿਆ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਵਿੱਚ ਮਸੰਦ ਪ੍ਰਥਾ ਪ੍ਰਚਲਿਤ ਹੋਈ, ਇਹ ਗੱਲ ਜੁਦਾ ਹੈ ਕਿ ਬਾਅਦ ਵਿੱਚ ਉਹਨਾਂ ਦੇ ਆਚਰਣ ਅੰਦਰ ਗਿਰਾਵਟਾਂ ਆਉਣੀਆਂ ਸ਼ੁਰੂ ਹੋਈਆਂ। ਮਸੰਦ ਲਫ਼ਜ਼ ਪਹਿਲਾਂ ਬੜੇ ਸਤਿਕਾਰ ਦਾ ਪਾਤਰ ਸੀ ਪਰ ਇਸ ਨੂੰ ਗਲਤ ਸੈਂਸ ਵਿੱਚ ਲਿਆ ਜਾਣ ਲੱਗਿਆ, ਕਿਸੇ ਨੂੰ ਮਸੰਦ ਕਹਿ ਦੇਣਾ ਇੱਕ ਗਾਲ ਦੇ ਬਰਾਬਰ ਮੰਨਿਆ ਜਾਂਦਾ। ਪਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਦੇ ਮਸੰਦ ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਬ੍ਰਹਮ ਗਿਆਨੀ ਸਿੱਖ ਹੋਇਆ ਕਰਦੇ। ਜਿਹੜੇ ਦੂਰ ਦੂਰ ਇਲਾਕਿਆਂ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਵੀ ਕਰਦੇ ਔਰ ਸੰਗਤਾਂ ਦੀਆਂ ਕਾਰ ਭੇਟਾਵਾਂ ਉਗਰਾ ਕੇ ਸਤਿਗੁਰੂ ਜੀ ਦੇ ਪਾਸ ਵੀ ਪਹੁੰਚਾਉਂਦੇ। ਸਾਰ ਸੰਗਤ ਇਹ ਸਿਲਸਿਲਾ ਨਿਰੰਤਰ ਜਾਰੀ ਰਿਹਾ। ਅੱਜ ਭਾਵੇਂ ਸਾਡੀ ਰਾਹਨੁਮਾਈ ਕਰ ਰਹੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਰ ਜਿਨ੍ਹਾਂ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਬਾਣੀ ਦੇ ਉੱਪਰ ਦ੍ਰਿੜ ਵਿਸ਼ਵਾਸ ਰੱਖਿਆ ਹੈ। ਗੁਰਬਾਣੀ ਦੇ ਵਿੱਚ ਗੁਰਮਤ ਦੇ ਜਿਹਨਾਂ ਅਸੂਲਾਂ ਦਾ ਵਰਣਨ ਕੀਤਾ ਗਿਆ ਹੈ ਉਹਨਾਂ ਅਸੂਲਾਂ ਨੂੰ ਧਾ ਗਿਆ ਹੈ। ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮਤ ਦੇ ਇਹਨਾਂ ਸੁਨਹਿਰੀ ਅਸੂਲਾਂ ਉੱਪਰ ਪਹਿਰਾ ਦਿੱਤਾ ਹੈ। ਅੱਜ ਵੀ ਸਿੱਖ ਜਗਤ ਵਿੱਚ ਉਹਨਾਂ ਦਾ ਸਤਿਕਾਰ ਬਰਕਰਾਰ ਹੈ। ਕਿਤਨੇ ਮਹਾਂਪੁਰਖ ਹੋਏ ਨੇ ਸਿੱਖ ਜਗਤ ਵਿੱਚ, ਪਹਿਲਾਂ ਤਾਂ ਜੋ ਰਾੜਾ ਸਾਹਿਬ ਵਾਲੀ ਸੰਪਰਦਾਇ ਹੈ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਚੱਲੀ ਆ ਰਹੀ, ਇਸ ਸੰਪਰਦਾਇ ਵਿੱਚ ਹੀ ਕਿੰਨੇ ਮਹਾਂਪੁਰਖ ਹੋਏ ਨੇ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਬੇਦੀ, ਉਹਨਾਂ ਸਾਹਿਬ ਵਾਲੇ ਜਿਨ੍ਹਾਂ ਦਾ ਸਤਿਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਹੋਣ ਕਰਕੇ ਵੀ ਸੀ, ਔਰ ਜਦੋਂ ਉਹ ਗੁਰਮਤ ਦੇ ਦਾਇਰੇ ਅੰਦਰ ਆ ਗਏ, ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲਿਆਂ ਦੀ ਪ੍ਰੇਰਨਾ ਦੁਆਰਾ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਫਿਰ ਸੋਨੇਪੁਰ ਸੁਹਾਗੇ ਵਾਲੀ ਗੱਲ ਹੋ ਗਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਵਰਦਾਨ ਦਾ ਸਦਕਾ ਖਾਲਸਾ ਰਾਜ ਕਾਇਮ ਕੀਤਾ। ਰਾਜ ਦਰਬਾਰ ਚ ਉਹਨਾਂ ਦਾ ਕਿਤਨਾ ਸਤਿਕਾਰ ਸੀ। ਸਾਰ ਸਿੰਘ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮਹਾਂਪੁਰਖ ਹੋਏ ਨੇ ਸੰਪਰਦਾਇ ਦੇ ਵਿੱਚ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਪੋਠੋਹਾਰ ਦੇ ਇਲਾਕੇ ਵਿੱਚ ਜਿੱਥੇ ਖੂਹ ਖਾਰ ਬੁੱਧੀਆਂ ਵਾਲੇ ਪਠਾਣ ਰਹਿੰਦੇ, ਜਿਉਂਦੇ ਬੰਦੇ ਨੂੰ ਕੱਚੇ ਨੂੰ ਹੀ ਖਾ ਜਾਣ ਵਾਲੇ, ਉਸ ਇਲਾਕੇ ਵਿੱਚ ਵੀ ਉਹਨਾਂ ਮਹਾਂਪੁਰਖਾਂ ਨੇ ਐਸਾ ਗੁਰਮਤ ਦਾ ਪ੍ਰਚਾਰ ਕੀਤਾ, ਐਸਾ ਉਹਨਾਂ ਦਾ ਤੇਜ ਪ੍ਰਤਾਪ ਸੀ, ਉਹ ਪਠਾਣ ਮਹਾਂਪੁਰਖਾਂ ਦਾ ਨਾਂ ਸੁਣ ਕੇ ਥਰ ਥਰ ਕੰਬਦੇ, ਉਹਨਾਂ ਦੇ ਡੇਰੇ ਅੱਗਿਓਂ ਝੁਕ ਝੁਕ ਕੇ ਸਲਾਮਾਂ ਕਰਕੇ ਲੰਘਦੇ। ਔਰ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਦੀ ਸ਼ਖਸੀਅਤ ਨੂੰ ਕੌਣ ਭੁੱਲਿਆ ਹੈ? ਉਹ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ। ਅੱਜ ਉਹਨਾਂ ਦਾ ਨਾਂ ਸੰਸਾਰ ਤੇ ਸੂਰਜ ਵਾਂਗ ਰੋਸ਼ਨ ਹੈ। ਹੋਰ ਵੀ ਕਿਤਨੇ ਹੀ ਸੰਪਰਦਾਇ ਜਾਂ ਬਹੁਤ ਸਾਰੇ ਮਹਾਂਪੁਰਖ ਜਿਨ੍ਹਾਂ ਨੇ ਸਿੱਖ ਜਗਤ ਦੀ ਬੜੀ ਨਿਗਰ ਸੇਵਾ ਕੀਤੀ, ਸੰਤ ਬਾਬਾ ਤ੍ਰਿਸਿੰਘ ਜੀ ਮਹਾਰਾਜ ਮਸਤਵਾਣੇ ਵਾਲੇ, ਜਿਨ੍ਹਾਂ ਨੇ ਮਾਲਵੇ ਦੇ ਪਿੰਡ ਪਿੰਡ ਵਿੱਚ ਵਿਚਰ ਕੇ ਜਿੱਥੇ ਲੋਕ ਨਾਚ ਮੁਜ਼ਰੇ ਦੇਖਦੇ ਬੋਲੀਆਂ ਪਾਉਂਦੇ ਕਰਮਾਂ ਵਿੱਚ ਪ੍ਰਵਿਰਤ ਹੋ ਕੇ ਆਪਣਾ ਜਨਮ ਬਰਬਾਦ ਕਰਦੇ, ਉਹਨਾਂ ਨੇ ਵੀ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਗੁਰੂ ਚਰਨਾਂ ਨਾਲ ਜੋੜ ਕੇ ਲੱਖਾਂ ਦੀ ਗਿਣਤੀ ਵਿੱਚ ਸਿੰਘ ਸਜਾਏ। ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਜਿਨ੍ਹਾਂ ਨੇ ਸਿੱਖ ਜਗਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਦਬ ਸਤਿਕਾਰ ਕਰਨ ਦੀ ਜਾਚ ਸਿਖਾਈ। ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਸਿੱਖ ਜਗਤ ਵਿੱਚ ਵਿਦਿਆ ਦਾ ਦਾਨ ਵੰਡਿਆ। ਕਿਤਨੇ ਹੀ ਵਿਦਵਾਨ ਉਹਨਾਂ ਮਹਾਂਪੁਰਖਾਂ ਤੋਂ ਭਰੋਸਾ ਆਏ, ਉਹ ਸਾਰ ਸੰਗਤ ਆਪਾਂ ਤੇ ਮੌਜੂਦਾ ਸਮੇਂ ਦੇ ਕੁਝ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਹੈ। ਬੇਅੰਤੀ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਰੂਹਾਨੀਅਤ ਦੇ ਮਿਸ਼ਨ ਦਾ ਪ੍ਰਚਾਰ ਕੀਤਾ, ਆਪਣੇ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ। ਉਹ ਸਾਰ ਸੰਗਤ ਕਹਿਣ ਤੋਂ ਭਾਵ ਗੁਰੂ ਘਰ ਵਿੱਚ ਮਹਾਂਪੁਰਖਾਂ ਦੀ ਵਡਿਆਈ ਸਾਡੇ ਸਤਿਗੁਰੂ ਸਾਹਿਬਾਨ ਦੇ ਸਮੇਂ ਵੀ ਸੀ ਔਰ ਅੱਜ ਵੀ ਹੈ। ਟਪਲਾ ਅਸੀਂ ਉੱਥੇ ਖਾ ਜਾਂਦੇ ਹਾਂ ਜਦੋਂ ਸੱਚਾਈ ਦੇ ਨਾਲ ਨਾਲ ਪਾਖੰਡ ਆ ਜਾਂਦਾ ਹੈ, ਫਿਰ ਸਾਧਾਰਣ ਬੰਦੇ ਵਾਸਤੇ ਸੱਚਾਈ ਦੀ ਅਸਲੀਅਤ ਦੀ ਔਰ ਪਾਖੰਡ ਦੀ ਪਹਿਚਾਣ ਕਰਨੀ ਮੁਸ਼ਕਲ ਹੋ ਜਾਂਦੀ ਹੈ। ਕਿਸੇ ਇੱਕ ਪਾਖੰਡੀ ਨਾਲ ਵਾਹ ਪੈ ਜਾਵੇ ਫਿਰ ਸਭਨਾਂ ਨੇ ਕੋਈ ਰੱਸੇ ਨਾਲ ਲਪੇਟ ਦਿੱਤਾ ਜਾਂਦਾ ਹੈ। ਦਰਅਸਲ ਜਿਹੜੇ ਸੱਜਣ ਸੰਤ ਮਤ ਦੇ ਖਿਲਾਫ ਨੇ ਉਹਨਾਂ ਦਾ ਵੀ ਬਹੁਤਾ ਵੱਡਾ ਦੋਸ਼ ਨਹੀਂ। ਕਿਉਂਕਿ ਸੰਸਾਰ ਤੇ ਅੱਜ ਪਾਖੰਡ ਇਤਨਾ ਪ੍ਰਧਾਨ ਹੋ ਚੁੱਕਾ ਹੈ, ਜਿੱਧਰ ਦੇਖੋ ਚਾਰੇ ਪਾਸੇ ਪਾਖੰਡ ਦਾ ਹੀ ਬੋਲਬਾਲਾ ਹੈ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ਼ ਆਪ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਆਪਣੇ ਦਰੋਂ ਕਰੋਂ ਗੁਰੂ ਸਾਹਿਬ ਮਹਾਂਪੁਰਖਾਂ ਸਾਧੂਆਂ ਨੂੰ ਬੜੀ ਵਡਿਆਈ ਦਿੱਤੀ ਹੈ, ਔਰ ਨਾਲ ਹੀ ਆਪਨੇ ਪਖੰਡੀਆਂ ਤੋਂ ਸਾਵਧਾਨ ਰਹਿਣ ਦੀ ਤਾਕੀਦ ਵੀ ਕੀਤੀ ਹੈ। ਆਪ ਕਿਰਪਾ ਕਰਕੇ ਸਾਨੂੰ ਮਹਾਂਪੁਰਖਾਂ ਸਾਧੂਆਂ ਦੇ ਕੁਝ ਲੱਛਣ ਦੱਸ ਦਿਓ, ਅਸੀਂ ਉਹਨਾਂ ਦੀ ਪਹਿਚਾਣ ਕਰ ਲਿਆ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ, ਗੁਰਸਿੱਖੋ, ਇਸ ਸਾਧੂ ਦੀ ਪਰਖ ਵਾਸਤੇ ਗੁਰਬਾਣੀ ਕਸਵੱਟੀ ਹੈ। ਕਿਸੇ ਦੇ ਵੀ ਜੀਵਨ ਨੂੰ ਗੁਰਬਾਣੀ ਦੀ ਗੁਰਮਤ ਦੀ ਕਸਵੱਟੀ ਉੱਪਰ ਲਾ ਕੇ ਦੇਖ ਲਿਆ ਕਰੋ। ਇਹ ਦੇਖਣ ਦੀ ਜ਼ਰੂਰਤ ਨਹੀਂ ਉਸਦਾ ਪੇਕ ਕਿਹੋ ਜਿਹਾ ਹੈ, ਕਿਹੜਾ ਉਸਦਾ ਵਰਣ ਹੈ, ਬ੍ਰਹਮਚਾਰੀ ਹੈ, ਖੱਤਰੀ ਹੈ, ਜਾਂ ਜੋ ਚਾਰ ਅਸ਼ਰਮ ਮੰਨੇ ਹਨ, ਗ੍ਰਿਸਤੀ ਹੈ ਜਾਂ ਅਤੀਤ ਮਾਰਗ ਦਾ ਧਾਰਨੀ ਹੈ। ਜੇ ਉਸਦਾ ਜੀਵਨ ਗੁਰਮਤ ਦੀ ਕਸਵੱਟੀ ਉੱਪਰ ਖਰਾ ਉਤਰਦਾ ਹੈ, ਪਰ ਉਹ ਸਾਧੂ ਹੈ। ਸਾਧ ਨਾਮ ਨਿਰਮਲ ਤਾ ਕੇ ਕਰਮ। ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ, ਗਰੀਬ ਨਿਵਾਜ ਗੁਰਬਾਣੀ ਅਗਾਧ ਬੋਧ ਹੈ, ਆਪ ਕਿਰਪਾ ਕਰਕੇ ਸਾਨੂੰ ਸਾਧੂਆਂ ਦੇ ਜ਼ਰੂਰ ਕੁਝ ਕੁ ਲੱਛਣ ਦੱਸ ਦਿਓ, ਅਸੀਂ ਵੀ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਸੰਗਤ ਤੋਂ ਲਾਭ ਉਠਾ ਲਿਆ ਕਰੀਏ। ਫਿਰ ਸਤਿਗੁਰੂ ਜੀ ਕਹਿਣ ਲੱਗੇ ਵੀ ਸਾਧੂਆਂ ਦੇ ਦੋ ਕਿਸਮ ਦੇ ਲੱਛਣ ਹਨ, ਇੱਕ ਤੇ ਉਹਨਾਂ ਦੇ ਆਪਣੇ ਜਾਣਨੇ ਯੋਗ ਜਿਨ੍ਹਾਂ ਨੂੰ ਸ਼ਾਸਤਰ ਨੇ ਸਵੰ ਸੰਵੇਦ ਲੱਛਣ ਦੱਸਿਆ ਹੈ, ਉਹਦੀ ਬਾਬਤ ਤੇ ਜ਼ਬਾਨ ਨਾਲ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੀ ਬਾਬਤ ਤੇ ਵੇਦਾਂ ਵਿੱਚ ਵੀ ਵਿਖਿਆਨ ਨਹੀਂ, ਵੇਦ ਵੀ ਚੁੱਪ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਿਖਿਆਨੈ। ਦੂਸਰੇ ਨੇ ਉਹਨਾਂ ਦੇ ਪਰਸਮ ਵੇਦ ਲੱਛਣ ਦੂਸਰਿਆਂ ਦੇ ਜਾਣਨੇ ਯੋਗ, ਉਹ ਜ਼ਰੂਰ ਬਿਆਨ ਕੀਤੇ ਜਾ ਸਕਦੇ ਹਨ। ਗੁਰਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸਾਨੂੰ ਮਹਾਂਪੁਰਖਾਂ ਦੇ ਕੁਝ ਪਰਸਮ ਵੇਦ ਲੱਛਣ ਹੀ ਦੱਸ ਦਿਓ। ਸਾਰ ਸੰਗਤ ਫਿਰ ਉਸ ਵਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ ਜਿਹਦੇ ਵਿੱਚ ਸਾਧੂਆਂ ਦੇ 6 ਲੱਛਣ ਦੱਸੇ ਗਏ ਹਨ। ਗੁਰਸਿੱਖੋ, ਜਿਹਦੇ ਵਿੱਚ 6 ਸਿਫਤਾਂ ਪਾਈਆਂ ਜਾਂਦੀਆਂ ਹੋਣ ਉਹ ਪੂਰਨ ਪੁਰਖ ਹੈ। ਪੂਰਨ ਜਾਂ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਫਿਰ ਸਾਰ ਸੰਗ ਜਾਂ ਫਿਰ ਸਤਿਗੁਰੂ ਜੀ ਨੇ ਪੂਰਨ ਦਾ ਦਰਜਾ ਤਤਵੇ ਤੇ ਮਹਾਂਪੁਰਖਾਂ ਨੂੰ ਬਖਸ਼ਿਆ ਹੈ। ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸੁਰਜਨ ਹੈ। ਫਿਰ ਉਹਨਾਂ ਨੂੰ ਭਾਵੇਂ ਕੋਈ ਸਾਧੂ ਕਹਿ ਲਓ, ਕੋਈ ਸੱਜਣ ਕਹਿ ਲਓ, ਕੋਈ ਸੰਤ ਕਹਿ ਲਓ, ਕੋਈ ਗੁਰਮੁਖ ਕਹਿ ਲਓ, ਕੋਈ ਮਰਜ਼ੀ ਸੰਗਿਆ ਦੇ ਦਿਓ, ਬਸ ਲਫ਼ਜ਼ਾਂ ਦਾ ਹੀ ਹੇਰ ਫੇਰ ਹੈ। ਫਿਰ ਸਾਰ ਸੰਗਤ ਇੱਕ ਇੱਕ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਧੂਆਂ ਦੇ ਲੱਛਣ ਬਿਆਨ ਕਰਦੇ ਹਨ। ਪਹਿਲਾ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਸਾਰ ਸੰਗਤ ਤੋਂ ਕਿਸੇ ਕੱਚੇ ਪਿੱਲੇ ਮੰਤਰ ਦਾ ਜਾਪ ਨਹੀਂ ਕਰਦੇ। ਉਹਨਾਂ ਦਾ ਮੰਤਰ ਕੀ ਹੁੰਦਾ? ਪਰਮੇਸ਼ਰ ਦੇ ਨਾਮ ਦਾ ਸਿਮਰਨ। ਜਿਨ੍ਹਾਂ ਨੇ ਸਾਧਨਾ ਕੀਤੀ ਹੈ ਜਾਂ ਜਿਨ੍ਹਾਂ ਨੂੰ ਇਸ ਪਾਸੇ ਦਾ ਸ਼ੌਕ ਹੈ, ਉਹ ਭਲੀ ਪ੍ਰਕਾਰ ਜਾਣਦੇ ਹਨ ਕਿ ਅਭਿਆਸ ਵਾਸਤੇ ਧਿਆਨ ਦੀ ਵੀ ਜ਼ਰੂਰਤ ਪੈਂਦੀ ਹੈ, ਕਿਉਂਕਿ ਧਿਆਨ ਸ਼ਕਤੀ ਤੋਂ ਬਗੈਰ ਮਨ ਹੀ ਨਹੀਂ ਟਿਕਦਾ। ਕੋਈ ਜੰਗਲ ਵਿੱਚ ਪਸ਼ੂ ਅਵਾਰਾ ਫਿਰਦਾ ਹੈ, ਉਸਨੂੰ ਇੱਕ ਜਗ੍ਹਾ ਬੈਠਣ ਦੀ ਜਾਚ ਨਹੀਂ। ਜਿਸ ਨੂੰ ਇੱਕ ਜਗ੍ਹਾ ਬੈਠਣਾ ਸਿਖਾਉਣਾ ਹੋਵੇ ਫਿਰ ਉਸਦੇ ਗਲ 'ਚ ਰੱਸਾ ਪਾਉਣਾ ਪੈਂਦਾ ਹੈ। ਕਿਸੇ ਅਵਾਰਾ ਪਸ਼ੂ ਦੇ ਇਕਦਮ ਰੱਸਾ ਪਾ ਦਿਓ, ਉਹ ਗਲਫਾ ਲੈ ਲਏਗਾ। ਸਿਆਣੇ ਬੰਦੇ ਪਹਿਲਾਂ ਉਸਦੇ ਰੱਸਾ ਲੰਮਾ ਪਾ ਦਿੰਦੇ ਨੇ, ਉਹ ਦੂਰ ਤੱਕ ਘੁੰਮਦਾ ਰਹਿੰਦਾ ਹੈ। ਫਿਰ ਰੋਜ਼ ਰੋਜ਼ ਉਹ ਰੱਸਾ ਛੋਟਾ ਕਰੀ ਜਾਂਦੇ ਹਨ। ਇੱਕ ਦਿਨ ਉਹ ਆ ਜਾਂਦਾ ਜਦੋਂ ਉਸ ਅਵਾਰਾ ਪਸ਼ੂ ਨੂੰ ਵੀ ਕਿੱਲੇ ਦੇ ਨਾਲ ਜੁੜ ਕੇ ਬੈਠਣ ਦੀ ਜਾਚ ਆ ਜਾਂਦੀ ਹੈ। ਸਾਰ ਸੰਗਤ ਮਨ ਅਵਾਰਾ ਹੈ, ਇਹ ਬੜਾ ਚੰਚਲ ਹੈ। ਕਬੀਰ, ਮਨ ਪੰਖੀ ਭਇਆ ਉੜ ਉੜ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਤੇ ਦਸਾਂ ਦਿਸ਼ਾਵਾਂ ਵੱਲ ਦੌੜਦਾ ਹੈ। ਇਸ ਭੂਤ ਨੇ ਇਸ ਚੰਚਲ ਮਨ ਨੂੰ ਕਾਬੂ ਕਰਨ ਵਾਸਤੇ ਵੀ ਸਾਰ ਸੰਗਤ ਧਿਆਨ ਦੀ ਜ਼ਰੂਰਤ ਹੈ। ਧਿਆਨ ਸ਼ਕਤੀ ਤੋਂ ਬਗੈਰ ਮਨ ਟਿਕ ਹੀ ਨਾ ਸਕਦਾ। ਫਿਰ ਪਹਿਲਾਂ ਪਹਿਲ ਤੇ ਸਰਗੁਣ ਦਾ ਧਿਆਨ ਦੱਸਿਆ ਜਾਂਦਾ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਜਦੋਂ ਧਿਆਨ ਸ਼ਕਤੀ ਦੇ ਆਸਰੇ ਮਨ ਟਿਕਣ ਲੱਗ ਜਾਂਦਾ ਹੈ, ਸਾਰ ਸੰਗਤ ਫਿਰ ਸਰਗੁਣ ਦੇ ਧਿਆਨ ਦੀ ਜ਼ਰੂਰਤ ਨਹੀਂ ਰਹਿੰਦੀ। ਪਰ ਧਿਆਨ ਫਿਰ ਵੀ ਧਰਿਆ ਜਾਂਦਾ ਹੈ। ਕਿਸ ਸ਼ਕਤੀ ਦਾ ਧਿਆਨ ਧਰੋ, ਇਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਜਦੋਂ ਬੱਚਾ ਛੋਟਾ ਹੁੰਦਾ ਉਸਨੂੰ ਤੁਰਨ ਦੀ ਜਾਚ ਨਹੀਂ ਹੁੰਦੀ, ਉਸਦੇ ਪੈਰਾਂ ਵਿੱਚ ਪਰਪੱਕਤਾ ਨਹੀਂ ਹੁੰਦੀ, ਫਿਰ ਸਿਆਣੇ ਮਾਤਾ ਪਿਤਾ ਉਸਨੂੰ ਛੋਟਾ ਜਿਹਾ ਗਡੀਰੀਆ ਲਿਆ ਦਿੰਦੇ ਹਨ। ਉਸ ਗਡੀਰੀਏ ਦੇ ਆਸਰੇ ਪਹਿਲਾਂ ਬੱਚਾ ਹੌਲੀ ਹੌਲੀ ਚੱਲਦਾ ਹੈ, ਫਿਰ ਜਦੋਂ ਉਸਦੇ ਪੈਰਾਂ ਵਿੱਚ ਪਰਿਪੱਕਤਾ ਆ ਜਾਂਦੀ ਹੈ, ਉਹ ਇਤਨਾ ਮਚਿਓਰ ਹੋ ਜਾਂਦਾ ਹੈ, ਫਿਰ ਉਸਨੂੰ ਗਡੀਰੀਏ ਦੀ ਜ਼ਰੂਰਤ ਨਹੀਂ ਰਹਿੰਦੀ। ਫਿਰ ਸਾਰ ਸੰਗ ਤੋਂ ਗਡੀਰੀਆ ਛੱਡ ਦਿੰਦਾ ਹੈ, ਫਿਰ ਸੁਤੰਤਰ ਹੋ ਕੇ ਦੌੜਦਾ ਹੈ। ਬਿਲਕੁਲ ਇਸੇ ਤਰ੍ਹਾਂ ਇਸ ਮਨ ਨੂੰ ਪਰਿਪੱਕ ਕਰਨ ਵਾਸਤੇ, ਮਨ ਨੂੰ ਰੋਕਣ ਲਈ ਪਹਿਲਾਂ ਪਹਿਲ ਜ਼ਰੂਰ ਸਰਗੁਣ ਦੇ ਧਿਆਨ ਦੀ ਜ਼ਰੂਰਤ ਪੈਂਦੀ ਹੈ। ਪਰ ਹੌਲੀ ਹੌਲੀ ਮਹਾਂਪੁਰਖ ਜੁਗਤੀ ਢੰਗ ਤਰੀਕਾ ਦੱਸਦੇ ਰਹਿੰਦੇ ਨੇ, ਜਿਨ੍ਹਾਂ ਨੇ ਆਪ ਅਭਿਆਸ ਕੀਤਾ ਹੈ, ਆਪ ਇਸ ਮਾਰਗ ਉੱਪਰ ਚੱਲੇ ਹਨ, ਉਹ ਦੂਸਰਿਆਂ ਨੂੰ ਵੀ ਸੇਧ ਦਿੰਦੇ ਨੇ। ਉਹਨਾਂ ਦੇ ਤਜਰਬੇ ਤੋਂ ਹੋਰ ਜਗਿਆਸੂ ਵੀ ਲਾਭ ਉਠਾ ਲੈਂਦੇ ਹਨ। ਫਿਰ ਸਾਰ ਸੰਗਤ ਉਹਨਾਂ ਦਾ ਮੰਤਰ ਹੁੰਦਾ ਪਰਮੇਸ਼ਰ ਦੇ ਨਾਮ ਦਾ ਸਿਮਰਨ, ਔਰ ਧਿਆਨ ਧਰਦੇ ਨੇ ਉਸ ਸ਼ਕਤੀ ਦਾ ਜਿਹੜੀ ਸਾਰੀ ਪਰਿਪੂਰਨ ਹੈ, ਸਾਰੀ ਵਿਆਪਕ ਹੈ, ਧਿਆਨ ਸਰਬੱਤਰ ਪੂਰਨ ਹੈ। ਪਰਮੇਸ਼ਵਰ ਦਾ ਨਾਮ ਦਰਅਸਲ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਬਣ ਜਾਂਦਾ ਹੈ। ਸਾਧ ਸੰਗਤ ਜਿਵੇਂ ਮੱਛੀ ਦਾ ਜੀਵਨ ਪਾਣੀ ਹੁੰਦਾ ਹੈ, ਉਹ ਪਾਣੀ ਤੋਂ ਬਗੈਰ ਤੜਪ ਤੜਪ ਕੇ ਪ੍ਰਾਣ ਦੇ ਦਿੰਦੀ ਹੈ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਪਪੀਹੇ ਦਾ ਜੀਵਨ ਸ਼ਾਂਤੀ ਬੂੰਦ ਹੋਇਆ ਕਰਦਾ ਹੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਇਸੇ ਤਰ੍ਹਾਂ ਮਿਰਗ ਦਾ ਜੀਵਨ ਕੰਡਾ ਹੇੜੇ ਦਾ ਨਾਦ ਹੁੰਦਾ। ਸਾਰ ਸੰਗਤ ਬਿਲਕੁਲ ਐਵੇਂ ਹੀ, ਸਾਧੂ ਦਾ ਜੀਵਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੋਇਆ ਕਰਦਾ ਹੈ। ਨਾਦ ਕੁਰੰਕ ਹੈ ਵੇਦਿਆ ਸਨਮੁਖ ਉਠਧਾਵੈ, ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਵੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਜਿੰਦ ਬਤਦੀ ਨਹੀਂ ਗੁਰ ਸ਼ਬਦ ਬਿਨਾ, ਬਤਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਤਦੀ ਨਹੀਂ ਗੁਰ ਸ਼ਬਦ ਬਿਨਾ, ਬਤਦੀ ਨਹੀਂ ਗੁਰ ਸ਼ਬਦ ਬਿਨਾ, ਆਂਦਾ ਸੇ ਨੀਰ ਬਿਨ ਮਛਲੀ
ਜਿੰਦ ਬਚਦੀ ਨਹੀਂ ਗੁਰੂ ਸਾਬਦ ਬਿਨਾ, ਜਿੰਦ ਬਚਦੀ ਨਹੀਂ ਗੁਰੂ ਸਾਬਦ ਬਿਨਾ, ਦਸ ਨੀਰ ਬਿਨ ਮਛਲੀ ਜਿੰਦ ਬਚਦੀ ਨਹੀਂ ਗੁਰੂ ਸਾਬਦ, ਜਿੰਦ ਬਚਦੀ ਨਹੀਂ ਗੁਰੂ ਸਾਬਦ ਬਿਨਾ,
ਸਾਰ ਸੰਗਤ ਉਹਨਾਂ ਦਾ ਦੂਸਰਾ ਲੱਛਣ ਗਿਆਨ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਉਹਨਾਂ ਦੀ ਬਿਰਤੀ ਹਰ ਸੁੱਖ ਦੁੱਖ ਦੀ ਅਵਸਥਾ ਵੇਲੇ ਇੱਕ ਰਸ ਰਹਿੰਦੀ ਹੈ। ਉਹ ਜੁੜੇ ਹੁੰਦੇ ਨੇ ਨਿਰਮਲ ਨਿਰਵੈਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ। ਤੀਸਰੀ ਸਿਫਤ ਦਿਆਲੰ ਸਰਵੱਤਰ ਜੀਆਂ, ਪੰਚ ਦੋਕ ਵਿਵਰਜਿਤ ਹੈ, ਅਵਿਦਿਆ ਅਸਮਤਾ ਰਾਗ ਦੁਵੈਸ਼ ਆਦਿਕਾਂ ਨੂੰ ਵਰਜ ਦਿੰਦੇ ਹਨ, ਵਰਜ ਦਿੰਦੇ ਨੇ ਕਾਮ ਕ੍ਰੋਧ ਆਦਿਕਾਂ ਨੂੰ ਵੀ ਤੁਸੀਂ ਸਾਡੇ ਨਜ਼ਦੀਕ ਤੱਕ ਨਹੀਂ ਆਉਣਾ। ਜਦੋਂ ਮਨ ਵਿੱਚ ਕੋਈ ਦੁਵੈਤ ਭਾਵ ਹੀ ਨਹੀਂ ਤਾਂ ਫਿਰ ਉਹਨਾਂ ਦਾ ਸੁਭਾਅ ਦਿਆਲੂ ਹੋ ਜਾਂਦਾ ਹੈ, ਔਰ ਦਿਆਲੂ ਸਿਰਫ ਆਪਣੇ ਸ਼ਰਧਾਲੂਆਂ ਉੱਪਰ ਹੀ ਨਹੀਂ ਬਲਕਿ ਸਭਨਾਂ ਹੀ ਜੀਵਾਂ ਉੱਪਰ ਦਿਆਲੂ ਹੋ ਜਾਂਦੇ ਨੇ। ਇਹ ਸਾਧੂਆਂ ਦਾ ਤੀਸਰਾ ਲੱਛਣ ਦੱਸ ਰਹੇ ਨੇ ਸਤਿਗੁਰੂ ਜੀ। ਫਿਰ ਤਾਂ ਚੌਥਾ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ, ਉਹਨਾਂ ਦੀ ਅਟੈਚਮੈਂਟ ਹੁੰਦੀ ਹੈ ਸਿਰਫ ਪਰਮੇਸ਼ਵਰ ਦੇ ਨਾਮ ਨਾਲ, ਗੁਰਬਾਣੀ ਨਾਲ, ਗੁਰਬਾਣੀ ਦੇ ਕੀਰਤਨ ਨਾਲ। ਕੀਰਤਨ ਨੂੰ ਰੂਹ ਦੀ ਖੁਰਾਕ ਬਣਾ ਲੈਂਦੇ ਹਨ, ਰਹਿਣ ਭਾਵੇਂ ਮਾਇਆ ਵਿੱਚ ਹੀ ਪਰ ਮਾਇਆ ਵਿੱਚ ਰਹਿ ਕੇ ਵੀ ਆਪਣੀ ਚਿੱਤਵਿਰਤੀ ਨੂੰ ਮਾਇਆ ਵੱਲੋਂ ਉਪਰਾਮ ਰੱਖਦੇ ਹਨ। ਫਿਰ ਪੰਜਵੀਂ ਸਿਫਤ ਸਤਿਗੁਰੂ ਜੀ ਦੱਸ ਰਹੇ ਨੇ, ਉਪਦੇਸ਼ੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਭਾਵਨੀ, ਸ਼ਰਧਾ ਪ੍ਰੇਮ ਦੇ ਨਾਲ ਕਰਦੇ ਨੇ ਪਰਮੇਸ਼ਵਰ ਦੀ ਭਗਤੀ, ਬੱਧਾ ਝੱਟੀ ਨਹੀਂ ਭਰਦੇ, ਭਾਵੇਂ ਉਹਨਾਂ ਦੇ ਪਾਸ ਕੋਈ ਦੁਸ਼ਮਣ ਭਾਵਨਾ ਨਾਲ ਵੀ ਚੱਲ ਕੇ ਆ ਜਾਵੇ ਔਰ ਭਾਵੇਂ ਆਵੇ ਮਿੱਤਰ ਭਾਵਨਾ ਦੇ ਨਾਲ, ਸ਼ਰਧਾ ਰੱਖ ਕੇ ਭਾਵੇਂ ਕੁਤਰਕ ਕਰਕੇ ਵੀ ਉਹਨਾਂ ਦੇ ਪਾਸ ਚੱਲ ਕੇ ਕੋਈ ਆਵੇ, ਉਹ ਸਭਨਾਂ ਨੂੰ ਸਮਾਨ ਹੀ ਸੱਚਾਈ ਔਰ ਧਰਮ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹਨ। ਫਿਰ ਛੇਵੀਂ ਸਿਫਤ ਸਤਿਗੁਰੂ ਜੀ ਦੱਸ ਰਹੇ ਹਨ, ਪਰ ਨਿੰਦਾ ਨਹਿ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣ ਕਹਿ, ਉਹਨਾਂ ਦੇ ਮਨ ਹੁੰਦਰ ਹੁੰਦੀ ਹੈ ਨਿਮਰਤਾ, ਉਹਨਾਂ ਦਾ ਮਨ ਨੀਵਾਂ ਹੁੰਦਾ ਹੈ, ਉਹਨਾਂ ਦੇ ਹਿਰਦੇ ਅੰਦਰ ਗਰੀਬੀ ਹੁੰਦੀ ਹੈ, ਕਰ ਕਿਰਪਾ ਜਿਸ ਕਹਿ ਹਿਰਦੇ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਉਹ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਂ ਸਭ ਤੋਂ ਬੁਰਾ ਸਮਝ ਲੈਂਦੇ ਹਨ। ਕਬੀਰ, ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਹਨੇ ਆਪਣੇ ਆਪ ਨੂੰ ਹੀ ਬੁਰਾ ਸਮਝ ਲਿਆ ਫਿਰ ਪਰਾਈ ਨਿੰਦਿਆ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰਾਈ ਨਿੰਦਿਆ ਕਰਨੀ ਤੇ ਦਰਕਿਨਾਰ ਰਹੀ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਪਰਾਈ ਨਿੰਦਿਆ ਕੰਨਾਂ ਨਾਲ ਸੁਣਦੇ ਤੱਕ ਵੀ ਨਹੀਂ। ਇਤਨੀ ਨਿਮਰਤਾ ਹੁੰਦੀ ਹੈ ਹਮੇਸ਼ਾ ਹੀ ਆਪਣੇ ਆਪ ਨੂੰ ਸਰ ਸੰਗਤਰੀ ਚਰਨ ਧੂੜ ਕਹਿੰਦੇ ਇਤਿਆਦਿਕ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਵੀ ਜਿਨ੍ਹਾਂ ਵਿੱਚ ਛੇ ਸਿਫਤਾਂ ਛੇ ਹੀ ਲੱਛਣ ਮੌਜੂਦ ਹਨ, ਉਹਨਾਂ ਦਾ ਨਾਮ ਹੈ ਸਾਧੂ। ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੁਜਨੈ, ਆਓ ਸਾਧ ਸਮਝਣਾ। ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਦੇ ਵਿੱਚ ਛੇ ਦੇ ਛੇ ਲੱਛਣ ਮੌਜੂਦ ਸਨ, ਹੁਣ ਆਪਾਂ ਇੱਕ ਇੱਕ ਕਰਕੇ ਵਿਚਾਰ ਕਰਦੇ ਹਾਂ। ਮੰਤਰੰ ਰਾਮ ਰਾਮ ਨਾਮੰ, ਜਦੋਂ ਤੋਂ ਆਪ ਨੂੰ ਸੰਤ ਬਾਬਾ ਤਰਨ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਸੰਗਤ ਹੋ ਗਈ, ਉਹਨਾਂ ਦੇ ਪਾਸੋਂ ਨਾਮਦਾਨ ਦੀ ਯਾਚਨਾ ਕਰ ਲਈ, ਉਹਨਾਂ ਪਾਸੋਂ ਪ੍ਰੇਰਨਾ ਲੈ ਕੇ ਖੰਡੇ ਬਾਟੇ ਦਾ ਅਮਰ ਛਕ ਲਿਆ, ਗੁਲਾਬ ਸਿੰਘ ਤੋਂ ਈਸ਼ਰ ਸਿੰਘ ਸੱਜ ਗਏ, ਫਿਰ ਤੇ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਵਾਪਸ ਆ ਗਏ ਜ਼ਰੂਰ ਪਟਿਆਲੇ, ਪਰ ਲਿਵ ਹਰ ਵਕਤ ਹੁਣ ਤੇਲ ਧਾਰਾਵਤ ਪਰਮੇਸ਼ਵਰ ਦੇ ਨਾਮ ਨਾਲ ਜੁੜੀ ਰਹਿੰਦੀ ਹੈ। ਸੰਤ ਬਾਬਾ ਤ੍ਰਿਸ਼ਨ ਜੀ ਮਹਾਰਾਜ ਦੇ ਹੋਰ ਵੀ ਕਈ ਇੱਕ ਸੰਗੀ ਸਨ ਪਟਿਆਲੇ ਰਹਿਣ ਵਾਲੇ, ਜਿਨ੍ਹਾਂ ਵਿੱਚੋਂ ਆਪਣੇ ਛੋਟੇ ਸੰਤ ਜੀ ਮਹਾਰਾਜ ਵੀ, ਬਸ ਇਹਨਾਂ ਦੇ ਨਾਲ ਰਾਤ ਦੇ ਵਕਤ ਕਿਸੇ ਜਗ੍ਹਾ ਇਕਾਂਤ ਬੈਠ ਜਾਣਾ, ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਉਹਨਾਂ ਮਹਾਂਪੁਰਖਾਂ ਦੇ ਦੱਸੇ ਉਪਦੇਸ਼ ਦੀ ਕਮਾਈ ਸ਼ੁਰੂ ਕਰ ਦੇਣੀ, ਬੈਠਿਆਂ ਬੈਠਿਆਂ ਸਾਰੀ ਰਾਤ ਇਉਂ ਬਤੀਤ ਹੋ ਜਾਣੀ ਜਿਸ ਤਰ੍ਹਾਂ ਪਾਣੀ ਉੱਪਰ ਫੁੱਲ ਪਿਆ ਹੁੰਦਾ, ਸਮੇਂ ਦਾ ਭਾਵ ਹੋ ਜਾਣਾ, ਐਸਾ ਆਨੰਦ ਆਉਣਾ ਉਸ ਸਿਮਰਨ ਵਿੱਚੋਂ, ਐਸਾ ਰਸ ਪ੍ਰਾਪਤ ਹੋਣਾ। ਉਹ ਸਾਰਸੰਗ ਜੀ ਦੇ ਮੁਕਾਬਲੇ ਦੁਨੀਆਂ ਦੇ ਹੋਰ ਸਾਰੇ ਰਸਕਸ ਫਿੱਕੇ ਪ੍ਰਤੀਤ ਹੁੰਦੇ ਹਨ। ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਭਾਏ, ਸਹਿਜ ਸਮਾਨਾ ਭੀਤਰੇ ਛੋੜਿਆ ਨਹੀਂ ਜਾਏ। ਜਿਸ ਨੂੰ ਪ੍ਰਾਪਤ ਹੋ ਜਾਵੇ ਫਿਰ ਛੱਡਣ ਨੂੰ ਚੇਤੇ ਹੀ ਨਹੀਂ ਕਰਦਾ। ਕਬੀਰ ਚਰਨ ਕਮਲ ਕੀ ਮੌਜ ਕਹੋ ਕਹਿ ਕੈਸੇ ਅਨੁਮਾਨ, ਕਹਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਸਾਰ ਸੰਗਤ ਹੁਣ ਪਰਮੇਸ਼ਰ ਦੇ ਨਾਮ ਨੂੰ ਪ੍ਰਾਣਾਂ ਦਾ ਆਧਾਰ ਬਣਾ ਲਿਆ, ਨਾਮ ਜੀਵਨ ਬਣ ਗਿਆ, ਆਖਾਂ ਜੀਵਾਂ ਵਿਸਰੈ ਮਰ ਜਾਓ। ਆਖਣ ਔਖਾ ਸਾਚਾ ਨਾਮ, ਫਿਰ ਜਿਹੜੀ ਚੀਜ਼ ਆਪਾਂ ਰੋਜ਼ ਛਕਦੇ ਹਾਂ ਫਿਰ ਸਾਰ ਸੰਗਤ ਭੁੱਖ ਵੀ ਉਸ ਚੀਜ਼ ਦੀ ਲੱਗਦੀ ਹੈ। ਜਿਨ੍ਹਾਂ ਨੇ ਨਾਮ ਨੂੰ ਆਪਣਾ ਆਹਾਰ ਬਣਾ ਲਿਆ ਫਿਰ ਭੁੱਖ ਵੀ ਸੱਚੇ ਨਾਮ ਦੀ ਲੱਗੇਗੀ ਨਾ। ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀ ਹੈ ਦੁੱਖ। ਫਿਰ ਉਸ ਨਾਮ ਨੂੰ ਕਿਵੇਂ ਵਿਸਾਰ ਦਿੱਤਾ ਜਾਵੇ। ਉਹ ਸੰਤ ਮਹਾਰਾਜ ਪਟਿਆਲੇ ਪੜ੍ਹਦੇ ਸਨ, ਦਸੰਬਰ ਦੇ ਮਹੀਨੇ ਦੀਆਂ ਛੁੱਟੀਆਂ ਆ ਗਈਆਂ, ਆਪਾਂ ਵੱਡੇ ਦਿਨਾਂ ਦੀਆਂ ਛੁੱਟੀਆਂ ਕਹਿ ਦਿੰਦੇ ਹਾਂ। ਉਦੋਂ ਤੱਕ ਆਪਣੇ ਮਹਾਂਪੁਰਖਾਂ ਦੇ ਪਾਸੋਂ ਉਪਦੇਸ਼ ਦੀ ਯਾਚਨਾ ਕਰ ਲਈ ਸੀ। ਆਪਣੇ ਪਿੰਡ ਆਲੋਵਾਲ ਆ ਗਏ, ਹੁਣ ਰੋਜ਼ ਦਾ ਨਿਯਮ ਸੀ, ਆਪਣੇ ਨਿਯਮ ਮੁਤਾਬਕ ਅੰਮ੍ਰਿਤ ਵੇਲੇ ਸਾਵਧਾਨ ਹੋਏ। ਉਹ ਡੋਲ ਦਾ ਕੁੰਡਾ ਖੜਕਿਆ, ਕਿਉਂਕਿ ਉਦੋਂ ਅੱਜ ਕੱਲ੍ਹ ਜੈਸੇ ਪਾਣੀ ਦੇ ਸਾਧਨ ਨਹੀਂ ਸਨ। ਜਿੱਥੇ ਸੰਤ ਜੀ ਮਹਾਰਾਜ ਦਾ ਘਰ ਸੀ ਉਸਦੇ ਬਿਲਕੁਲ ਸਾਹਮਣੇ ਕਰਕੇ ਇੱਕ ਦੋ ਘਰ ਛੱਡ ਕੇ ਇੱਕ ਖੂਹ ਸੀ, ਪਿੰਡ ਵਿੱਚ ਉਹੀ ਪਾਣੀ ਦਾ ਸਰੋਤ, ਉੱਥੇ ਜਾ ਕੇ ਇਸ਼ਨਾਨ ਕਰਨਾ ਸੀ। ਡੋਲ ਚੁੱਕਣ ਲੱਗੇ ਉਹ ਕੁੰਡਾ ਖੜਕ ਪਿਆ। ਸੰਤ ਜੀ ਮਹਾਰਾਜ ਦੀ ਮਾਤਾ ਨੂੰ ਜਾਗ ਆ ਗਈ, ਕਹਿਣਗੇ ਗੁਲਾਬ ਅਜੇ ਤੇ ਅੱਧੀ ਰਾਤ ਪਈ ਹੈ, ਹੁਣੇ ਉੱਠ ਖੜਾ ਹੋਇਆ, ਹੁਣੇ ਸਾਵਧਾਨ ਹੋ ਗਿਆ ਇਸ਼ਨਾਨ ਕਰਨ ਵਾਸਤੇ ਔਰ ਸਿਮਰਨ ਕਰਨ ਵਾਸਤੇ। ਖੈਰ ਸਾਰ ਸੰਗਤ ਆਪਣੇ ਡੋਲ ਰੱਖ ਦਿੱਤਾ, ਮਾਤਾ ਤੇ ਫਿਰ ਆਰਾਮ ਵੱਸ ਹੋ ਗਈ। ਪਰ ਜਿਹੜੀ ਖੁਰਾਕ ਆਪਨੇ ਛਕਣੀ ਸੀ ਆਪ ਨੂੰ ਤੇ ਭੁੱਖ ਲੱਗੀ ਸੀ। ਉਹ ਸਾਰ ਸੰਗਤ ਬਾਬਾ ਹੀਰਾ ਸਿੰਘ ਸੀ ਨਾਲ, ਉਸਨੂੰ ਇਸ਼ਾਰਾ ਹੀ ਕੀਤਾ, ਬਾਹਰ ਆ ਗਏ। ਹੁਣ ਦੁਬਾਰਾ ਡੋਲ ਨਹੀਂ ਚੁੱਕਿਆ ਵੀ ਕਿਤੇ ਫਿਰ ਨਾ ਖੁਰਾਕ ਹੋ ਜਾਵੇ। ਪਿੰਡ ਤੋਂ ਬਾਹਰ ਇੱਕ ਛੱਪੜ ਸੀ, ਉੱਥੇ ਆ ਕੇ ਸੰਤ ਜੀ ਮਹਾਰਾਜ ਨੇ ਉਸਦਾ ਪਾਣੀ ਸਾਫ ਸੀ, ਇਸ਼ਨਾਨ ਕਰ ਲਿਆ। ਸਰਦੀ ਦੀ ਰੁੱਤ, ਬਾਬਾ ਹੀਰਾ ਸਿੰਘ ਆਪ ਦੱਸਿਆ ਕਰਦਾ ਕਿ ਸੰਤ ਜੀ ਮਹਾਰਾਜ ਤੇ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਮਾਰ ਕੇ ਬੈਠ ਗਏ। ਬਸ ਦਿਨ ਚੜ੍ਹੇ ਹੀ ਚੌਂਕੜਾ ਖੋਲਿਆ, ਮੈਂ ਸਰਦੀ ਨਾਲ ਥਰ ਥਰ ਕੰਬਣ ਲੱਗਿਆ, ਕਦੀ ਉਹ ਦਰਖਤ ਹੇਠ ਕਦੀ ਉਹ ਦਰਖਤ ਹੇਠ, ਬੜੀ ਮੁਸ਼ਕਲ ਦੇ ਨਾਲ ਸਮਾਂ ਬਤੀਤ ਕੀਤਾ। ਪਰ ਸਾਰ ਸੰਗ ਤੋਂ ਮਹਾਂਪੁਰਖ ਪਰਮੇਸ਼ਰ ਦਾ ਨਾਮ ਸਿਮਰਨ, ਜਿਨ੍ਹਾਂ ਦੇ ਪ੍ਰਾਣਾਂ ਦਾ ਆਧਾਰ ਸੀ, ਉਹ ਬੈਠ ਕੇ ਏਕਾਂਤ ਚੌਂਕੜਾ ਮਾਰ ਕੇ ਆਪਣੀ ਰੂਹ ਦੀ ਖੁਰਾਕ ਛਕਦੇ ਰਹੇ। ਫਿਰ ਦੱਸੋ ਐਸਾ ਪਿਆਰਾ ਪਰਮੇਸ਼ਰ ਦਾ ਨਾਮ ਜਿਹਦੇ ਆਸਰੇ ਜ਼ਿੰਦਗੀ ਹੋਵੇ ਕਿਵੇਂ ਛੱਡਿਆ ਜਾ ਸਕਦਾ ਹੈ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਥ ਨਾਏ। ਜੀ ਆਖਾਂ ਜੀਵਾਂ ਵਿਸਰੈ ਮਰ ਜਾਵਾਂ,
ਆਖਾਂ ਜੀਵਾਂ ਵਿਸਰੈ ਮਰ ਡਾਵਾ ਆਖਾਂ ਜੀਵਾਂ ਵਿਸਰੈ ਮਰ ਜਾਵਾ ਆਖਾਂ ਜੀਵਾਂ ਵਿਸਰੈ ਮਰ ਜਾਵਾ ਵਿਸਰੈ ਮਰ ਜਾਵਾ ਆਖਾਂ ਜੀਵਾਂ 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 ਵਿਸਰੈ ਮਰ ਜਾਵਾ ਆਖਾਂ ਦੀਵਾ ਵਿਸਰੈ ਮਰ ਜਾਵਾ ਆਖਾਂ ਦੀਵਾ ਵਿਸਰੈ ਮਰ ਜਾਵਾ
ਸਾਰ ਸੰਗਤ ਤੇ ਪਹਿਲਾ ਲੱਛਣ ਪਹਿਲੀ ਸਿਫਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ 6 ਸਿਫਤਾਂ ਦੱਸੀਆਂ ਹਨ ਉਹਨਾਂ ਵਿੱਚੋਂ ਪਹਿਲੀ ਆਪ ਦੇ ਵਿੱਚ ਮੌਜੂਦ ਸੀ। ਪਰਮੇਸ਼ਰ ਦੇ ਨਾਮ ਨੂੰ ਉਹਨਾਂ ਨੇ ਪ੍ਰਾਣਾਂ ਦਾ ਆਧਾਰ ਬਣਾ ਕੇ ਰੱਖਿਆ। ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਜਪਿਆ ਵੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ ਹੀਰਾ ਕਿਸਕਾ ਬਪੁਰਾ ਪੂਜਾ ਨਾ ਰਤਨੋ ਕਰੋੜ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਉਹਨਾਂ ਦੀ ਚਿਤ ਵਿਰਤੀ ਹਰ ਸੁੱਖ ਦੁੱਖ ਦੀ ਅਵਸਥਾ ਵੇਲੇ ਇੱਕ ਰਸ ਰਹਿੰਦੀ, ਸੁੱਖ ਦੁੱਖ ਦੋਨੋਂ ਸਮ ਕਰ ਜਾਂਦਾ ਹੈ ਔਰ ਮਾਨ ਅਪਮਾਨਾਂ ਵਾਲੀ ਅਵਸਥਾ ਵਿੱਚੋਂ ਗੁਜ਼ਰਦੇ। ਜੀਵਨ ਮੁਕਤ ਪੁਰਸ਼ਾਂ ਦੇ ਲੱਛਣ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਗ ਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ। ਇਹ ਜੀਵਨ ਮੁਕਤ ਪੁਰਸ਼ਾਂ ਵਾਲੇ ਲੱਛਣ ਸਾਰੇ ਆਪ ਦੇ ਵਿੱਚ ਘਟਦੇ ਸਨ। ਉਹ ਜੁੜੇ ਸਨ ਨਿਰਮਲ ਨਿਰਵੈਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ। ਸਿਰਫ ਆਪ ਹੀ ਨਹੀਂ ਸਨ ਜੁੜੇ, ਸਾਰ ਸੰਗਤ ਉਹਨਾਂ ਦੇ ਬੇਅੰਤ ਹੀ ਟੁੱਟੀਆਂ ਸੁਰਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਿਰੰਕਾਰ ਦੇ ਚਰਨਾਂ ਨਾਲ ਜੋੜਿਆ। ਬੇਅੰਤ ਹੀ ਰੂਹਾਂ ਉਹਨਾਂ ਦੇ ਪਾਸੋਂ ਸਰਸ਼ਾਰ ਹੋਈਆਂ ਗੁਰਮਤ ਦਾ ਦਾਨ ਲੈ ਕੇ ਦਰਅਸਲ ਆਏ ਹੀ ਜੋੜਨ ਵਾਸਤੇ ਸਨ। ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰੋਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ।
ਜੀਜੀਆ ਦਾਨ ਦੇ ਕੇ ਪਾਗਤੀ ਕਰਾਉਂਦੇ ਨੇ ਰੱਬ ਨਾਲ ਮਿਲਾਉਂਦੇ ਜੀਵਾ ਜੀਆ ਦਾਨ ਦੇ ਕੇ ਪਾਗਤੀ ਹਾਂ ਰੱਬ ਨਾਲ ਮਿਲਾਉਂਦੇ ਜੀਵਾ ਨੂੰ ਕਰਾਉਂਦੇ ਹਾਂਜੀ ਪਾਗਤੀ ਕਰਾਉਂਦੇ ਨੇ ਰੱਬ ਨਾਲ ਮਿਲਾਉਂਦੇ ਜੀਵਾ ਜੀਆ ਦਾਨ ਦੇ ਕੇ ਪਾਗਤੀ ਜੀ ਰੱਬ ਨਾਲ ਮਿਲਾਉਂਦੇ ਜੀਵਾ ਨੂੰ
ਸੰਗਤ ਵਿਰੋਧੀ ਸੰਸਾਰ ਤੇ ਸਾਰਿਆਂ ਦੇ ਹੀ ਹੁੰਦੇ ਹਨ। ਇਹ ਅਕਾਰਣੀ ਮਹਾਂਪੁਰਖਾਂ ਦੇ ਨਾਲ ਵੀ ਈਰਖਾ ਵਿਰੋਧਤਾ ਸ਼ੁਰੂ ਕਰ ਦਿੰਦੇ ਹਨ, ਬੜੇ ਹੱਥ ਕੰਡੇ ਵਰਤਦੇ ਨੇ, ਬੜੇ ਪਾਪੜ ਵੇਲਦੇ ਹਨ। ਸੰਤ ਜੀ ਮਹਾਰਾਜ ਦੇ ਨਾਲ ਵੀ ਜਿਨ੍ਹਾਂ ਨੇ ਅਕਾਰਣੀ ਵਿਰੋਧਤਾ ਸ਼ੁਰੂ ਕੀਤੀ ਉਨ੍ਹਾਂ ਨੇ ਬੜੇ ਯਤਨ ਕੀਤੇ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਹਾਨੀ ਪਹੁੰਚਾਈ ਜਾਵੇ, ਇਹਨਾਂ ਦਾ ਅਪਮਾਨ ਹੋਵੇ। ਪਰ ਸਾਰ ਸੰਗਤ ਹਰ ਵਾਰੀ ਉਹਨਾਂ ਨੂੰ ਮੂੰਹ ਦੇ ਖਾਣੇ ਪੈਂਦੀ, ਕਿਉਂਕਿ ਉਹਨਾਂ ਨੂੰ ਕੌਣ ਛੱਡ ਸਕਦਾ? ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ। ਮਾਇਆ ਜੜ ਚੇਤਨ ਰੂਪ ਧਾਰਨ ਕਰਕੇ ਸੰਸਾਰੀਆਂ ਨੂੰ ਛੱਡ ਸਕਦੀ ਹੈ, ਪਰ ਪਰਮੇਸ਼ਵਰ ਦੇ ਪਿਆਰਿਆਂ ਨੂੰ ਨਹੀਂ ਛੱਡ ਸਕਦੀ, ਬਲਕਿ ਆਪ ਚਲੀ ਜਾਂਦੀ ਹੈ। ਨੱਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਉਹ ਸਾਰਸੰਗਤ ਇਹੋ ਜਿਹਾ ਯਤਨ ਕੀਤਾ ਗਿਆ, ਪਰ ਸੰਤ ਜੀ ਮਹਾਰਾਜ ਤੇ ਸਾਵਧਾਨ ਸਨ। ਉਹਨਾਂ ਨੇ ਤੇ ਕਾਮ ਕਰੋ ਰਾਜਕਾਂ ਨੂੰ ਵਰਜੀ ਦਿੱਤਾ ਸੀ ਵੀ ਸਾਡੇ ਨਜ਼ਦੀਕ ਤੱਕ ਨਹੀਂ ਆਉਣਾ। ਦਯਾਲੰਗ ਸਰਵਤਰ ਜੀਆਂ ਪੰਚ ਦੋਖ ਵਿਵਰਜਿਤ ਹੈ। ਉਹਨਾਂ ਦੀ ਖੁਰਾਕ ਕੀ ਸੀ? ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ। ਉਹ ਸਾਰ ਸੰਗਤ ਕੀਰਤਨ ਦੀ ਦਾਤ ਆਪ ਨੂੰ ਵੱਡੇ ਸਾਹਿਬਾਨਾਂ ਦੇ ਪਾਸੋਂ ਸੰਤ ਬਾਬਾ ਤਰਨ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਪਾਸੋਂ ਵਰਦਾਨ ਦੇ ਰੂਪ ਵਿੱਚ ਪ੍ਰਾਪਤ ਹੋਈ ਸੀ। ਉਹਨਾਂ ਨੂੰ ਇਹ ਵਚਨ ਸੀ ਉਹਨਾਂ ਮਹਾਂਪੁਰਖਾਂ ਦਾ ਵੀ ਤੈਥੋਂ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ। ਕਲਯੁਗ ਦੇ ਸਮੇਂ ਵਿੱਚ ਕੀਰਤਨ ਭਗਤੀ ਦੀ ਵਿਸ਼ੇਸ਼ ਵਡਿਆਈ ਹੈ, ਤਾਂ ਕੀਰਤਨ ਨਾਲ ਬੇਨਤੀ ਪ੍ਰਾਣੀਆਂ ਦਾ ਉਧਾਰ ਕਰਨਾ ਹੈ। ਔਰ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਮਸਤਾਉਣੇ ਵਾਲਿਆਂ ਦਾ ਵੀ ਉਹਨਾਂ ਨੂੰ ਵਰਸੀ ਵੀ ਲੋਕੀ ਵੀਹਰਾਂ ਘੱਤ ਕੇ ਇਸ ਭਟੰਗੀ ਦੇ ਪਾਸੋਂ ਕੀਰਤਨ ਸੁਣਨ ਵਾਸਤੇ ਆਇਆ ਕਰਨਗੇ। ਰਾਜੇ ਮਹਾਰਾਜੇ ਵੱਡੇ ਵੱਡੇ ਦੁਨੀਆਂਦਾਰਾਂ ਦਾ ਕੀਰਤਨ ਸੁਣਨ ਵਾਸਤੇ ਉਤਾਵਲੇ ਹੋਇਆ ਕਰਨਗੇ। ਫਿਰ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਨੇ ਕੀਰਤਨ ਨੂੰ ਆਪਣੀ ਰੂਹ ਦੀ ਖੁਰਾਕ ਬਣਾ ਲਿਆ। ਪਹਿਲਾਂ ਪਹਿਲ ਤੇ ਸੰਤ ਜੀ ਮਹਾਰਾਜ ਸਾਰੀ ਸਾਰੀ ਰਾਤ ਅਖੰਡ ਕੀਰਤਨੀ ਕਰਦੇ ਰਹਿੰਦੇ, ਇਤਨੀ ਉਹਨਾਂ ਦੇ ਬਾਣੀ ਯਾਦ ਸੀ, ਵਿਖਿਆਨ ਵੀ ਨਹੀਂ ਸਨ ਕਰਦੇ, ਬਸ ਗੁਰਬਾਣੀ ਦਾ ਅਖੰਡ ਕੀਰਤਨੀ ਨਿਰੰਤਰ ਕਰੀ ਜਾਂਦੇ। ਫਿਰ ਹੌਲੀ ਹੌਲੀ ਥੋੜੀ ਤਬਦੀਲੀ ਆਉਂਦੀ ਚਲੀ ਗਈ। ਛੋਟੇ ਸੰਤ ਜੀ ਮਹਾਰਾਜ ਨੇ ਵੀ ਉਹਨਾਂ ਨੂੰ ਪ੍ਰੇਰਿਆ ਵੀ ਕੀਰਤਨ ਦੇ ਨਾਲ ਨਾਲ ਜੇ ਵਿਖਿਆਨ ਵੀ ਹੁੰਦਾ ਰਹੇ ਸੋਨੇਪੁਰ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ, ਗੁਰਬਾਣੀ ਦਾ ਭਾਵ ਅਰਥ ਵੀ ਸੁਖੈਣ ਤਰੀਕੇ ਸਮਝ ਵਿੱਚ ਆਉਂਦਾ ਹੈ, ਜੇ ਇਤਿਹਾਸ ਦੀ ਨਾਲ ਨਾਲ ਵਿਆਖਿਆ ਕੀਤੀ ਜਾਵੇ ਸਾਡੇ ਸਤਿਗੁਰੂ ਸਾਹਿਬਾਨ ਦੇ ਪਵਿੱਤਰ ਕਾਰਨਾਮੇ ਬਾਬਾਣੀਆਂ ਕਹਾਣੀਆਂ ਤੋਂ ਪ੍ਰਜਗਿਆਸੂ ਨੂੰ ਪ੍ਰੇਰਣਾ ਮਿਲਦੀ ਹੈ। ਫਿਰ ਨਾਲ ਨਾਲ ਉਹਨਾਂ ਨੇ ਕੀਰਤਨ ਦੇ ਵਿਖਿਆਨ ਵੀ ਸ਼ੁਰੂ ਕਰ ਦਿੱਤਾ। ਫਿਰ ਸਾਰੇ ਸੰਗਤ ਜਦੋਂ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਉਹਨਾਂ ਦੀ ਸਿਹਤ ਵੀ ਇਜਾਜ਼ਤ ਨਹੀਂ ਸੀ ਦਿੰਦੀ, ਉਹਨਾਂ ਨੇ ਕੀਰਤਨ ਭਗਤੀ ਫਿਰ ਵੀ ਨਾ ਛੱਡੀ। ਡਾਕਟਰਾਂ ਨੇ ਵੀ ਕਈ ਵਾਰ ਬੇਨਤੀ ਕਰਨੀ ਕਿ ਮਹਾਰਾਜ ਹੁਣ ਤੁਹਾਡੀ ਸਿਹਤ ਅਲਾਓ ਨਹੀਂ ਕਰਦੀ ਕਿ ਤੁਸੀਂ ਡੇਢ ਡੇਢ ਦੋ ਦੋ ਘੰਟੇ ਲਗਾਤਾਰ ਬੈਠ ਕੇ ਸੰਗਤਾਂ ਨੂੰ ਕੀਰਤਨ ਸੁਣਾਓ। ਤੁਸੀਂ ਤੇ ਬੈਠ ਵੈਸੇ ਹੀ ਸੰਗਤਾਂ ਨੂੰ ਦਰਸ਼ਨ ਦੇ ਦਿਆ ਕਰੋ, ਤੁਹਾਡੇ ਤੇ ਦਰਸ਼ਨ ਹੀ ਦੁਰਲੱਭ ਨੇ। ਪਰ ਸੰਤ ਜੀ ਮਹਾਰਾਜ ਹਮੇਸ਼ਾ ਇੱਕੋ ਹੀ ਵਚਨ ਕਿਹਾ ਕਰਦੇ ਵੀ ਕੀਰਤਨ ਸਾਡੀ ਰੂਹ ਦੀ ਖੁਰਾਕ ਹੈ, ਜੇ ਤੁਹਾਨੂੰ ਤੁਹਾਡੀ ਖੁਰਾਕ ਮਿਲਣੀ ਬੰਦ ਹੋ ਜਾਵੇ ਤੁਹਾਡਾ ਜੀਵਨ ਕਿਵੇਂ ਬਚ ਸਕਦਾ ਹੈ। ਇਹ ਸਾਡੀ ਖੁਰਾਕ ਹੈ ਗੁਰਬਾਣੀ ਦਾ ਕੀਰਤਨ। ਮਨ ਮੈਂ ਚਿਤਵੋ ਚਿਤਵੰਦੀ ਉਦਮ ਕਰੋਟ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਅਖੰਡ ਕੀਰਤਨ ਤੈਨੂੰ ਭੋਜਨ ਚੂਰਾ। ਸਰ ਸੰਗਤ ਕੀਰਤਨ ਭਗਤੀ ਨੂੰ ਸਤਿਗੁਰੂ ਜੀ ਨੇ ਕਿੰਨੀ ਵਡਿਆਈ ਦਿੱਤੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਭਗਤੀ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਆਪ ਤਰੇ ਸਗਲੇ ਕੁਲਤਾਰੇ, ਹਰ ਦਰਗ ਹੈ ਪਤ ਸੁਣ ਜਾਹੇਗਾ। ਜੀ ਕੀਰਤਨ ਪ੍ਰਧਾਨਾ ਕਲ ਯੁਗ ਮੈਂ, ਕੀਰਤਨ ਪ੍ਰਧਾਨਾ ਕਲ ਯੁਗ ਮੈਂ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਮੈਂ ਤੈ ਸੋ ਕਹਿਓ ਵਿਚਾਰ। ਨਾਨਕ ਕਹਿ ਸੁਣ ਰੇ ਮਨਾ, ਕਰ ਕੀਰਤਨ ਹੋਏ ਉਦਾਰ। ਸਰ ਸੰਗਤ ਕੀਰਤਨ ਨੂੰ ਉਹਨਾਂ ਨੇ ਆਪਣੀ ਰੂਹ ਦੀ ਖੁਰਾਕ ਬਣਾ ਲਿਆ। ਇੱਕ ਵਚਨ ਕਿਹਾ ਕਰਦੇ ਵੀ ਅਸੀਂ ਜ਼ਿੰਦਗੀ ਦੇ ਆਖਰੀ ਸਵਾਸਨ ਤੱਕ ਕੀਰਤਨ ਕਰਨਾ। ਤੁਸੀਂ ਕਹਿੰਦੇ ਹੋ ਕੀਰਤਨ ਛੱਡਦੇ ਹੋ, ਤੁਹਾਡੀ ਸਿਹਤ ਅਲਾਓ ਨਹੀਂ ਕਰਦੀ। ਇਹ ਦਾੜ ਤੇ ਸਾਨੂੰ ਵੱਡੇ ਸਾਹਿਬਾਂ ਪਾਸੋਂ ਪ੍ਰਾਪਤ ਹੋਈ ਹੈ, ਜ਼ਿੰਦਗੀ ਦੇ ਆਖਰੀ ਸਵਾਸਨ ਤੱਕ ਨਿਭਾ ਦੇਣੀ ਹੈ ਕੀਰਤਨ ਦੇ ਨਾਲ। ਲੋਕੀ ਕਹਿਣਗੇ ਕੱਲ ਮਹਾਂਪੁਰਖਾਂ ਨੇ ਕੀਰਤਨ ਕੀਤਾ ਔਰ ਅੱਜ ਆਪਣੇ ਨਜ਼ਰ ਧਾਮ ਵੀ ਚਲੇ ਗਏ। ਸਾਰੇ ਸੰਗਤ ਹੋਇਆ ਵੀ ਐਸਾ ਹੀ। 25 ਤਾਰੀਖ ਦੀ ਰਾਤ ਨੂੰ ਸੰਤ ਜੀ ਮਹਾਰਾਜ ਨੇ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਦੇ ਵਿੱਚ ਆਪਣੇ ਰੋਜ਼ ਦੇ ਨਿਯਮ ਅਨੁਸਾਰ ਦੀਵਾਨ ਸਜਾਇਆ। ਸਰੀਰ ਬਿਲਕੁਲ ਰਿਸ਼ਟ ਪੁਸ਼ਟ, ਬਿਲਕੁਲ ਆਰੋਗ, ਔਰ ਅਗਲੇ ਦਿਨ ਸਵਗਤੇ ਹੀ 26 ਅਗਸਤ ਦੇ ਅੰਮ੍ਰਿਤ ਵੇਲੇ ਆਪਣੀ ਮੌਜ ਨਾਲ ਆਪਣੇ ਨਿਜ ਧਾਮ ਚਲੇ ਗਏ। ਭੋਜਨਮ ਗੋਪਾਲ ਕੀਰਤਨ ਅਲਪ ਮਾਇਆ ਜਲਪ ਕਮਲ ਰਹਿਤਾ, ਇਹ ਚੌਥੀ ਸਿਫਤ ਵੀ ਉਹਨਾਂ ਵਿੱਚ ਮੌਜੂਦ ਸੀ। ਉਪਦੇਸ਼ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ, ਉਹ ਸਾਰਥਕ ਉਹਨਾਂ ਨੇ ਪਰਮੇਸ਼ਵਰ ਦੀ ਭਗਤੀ ਭਾਵਨੀ ਸ਼ਰਧਾ ਪ੍ਰੇਮ ਨਾਲ ਕੀਤੀ, ਦਿਖਾਵੇ ਵਾਸਤੇ ਨਹੀਂ। ਸਾਰਥਕ ਤਾਂ ਆਪਾਂ ਯੋਗਤ ਕਰਦੇ ਹਾਂ ਦਿਖਾਵੇ ਵਾਸਤੇ। ਇਹ ਕਲਯੁਗ ਦੀ ਦਰਅਸਲ ਨਿਸ਼ਾਨੀ ਹੈ। ਜਦੋਂ ਅਜਿੱਤੇ ਨਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੋਸ਼ਟ ਹੋਈ, ਗੁਰੂ ਬਾਬਾ ਜੀ ਨੇ ਕਿਹਾ ਸੀ ਨਾ ਅਜਿੱਤਿਆ, ਕਲਯੁਗ ਦੇ ਵਿੱਚ ਸਮਾਂ ਇਹੋ ਜਿਹਾ ਆ ਜਾਵੇਗਾ ਲੋਕੀ ਰੱਤੀ ਜ ਨਹੀਂ ਕਰਕੇ ਮਨ ਜ ਨਹੀਂ ਜ਼ਾਹਰ ਕਰਨਗੇ। ਪਰ ਚਾਹੀਦਾ ਹੈ ਸਾਧਕ ਨੂੰ ਕਿ ਮਨ ਜ ਨਹੀਂ ਕਰਕੇ ਰੱਤੀ ਜ ਨਹੀਂ ਦਾ ਵੀ ਪ੍ਰਗਟਾਵਾ ਨਾ ਕਰੇ। ਉਹ ਸਾਧ ਸੰਗਤ ਉਹਨਾਂ ਨੇ ਪਰਮੇਸ਼ਵਰ ਦੀ ਭਗਤੀ ਜਾਂ ਬੰਦਗੀ ਸਾਧਨਾ ਦਿਖਾਵੇ ਵਾਸਤੇ ਨਹੀਂ ਕੀਤੀ। ਉਹਨਾਂ ਨੇ ਤੇ ਦਰਅਸਲ ਆਪਣੇ ਆਪ ਨੂੰ ਹਮੇਸ਼ਾ ਛੁਪਾ ਕੇ ਹੀ ਰੱਖਣ ਦੀ ਕੋਸ਼ਿਸ਼ ਕੀਤੀ। ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਐਸੀ ਬਣਤ ਬਣਾਉਂਦਾ ਰਿਹਾ ਕਿਉਂਕਿ ਉਸ ਨੂੰ ਆਪਣੇ ਭਗਤਾਂ ਦੀ ਵਡਿਆਈ ਚੰਗੀ ਲੱਗਦੀ ਹੈ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਉਹ ਅਕਾਲ ਪੁਰਖ ਵੀ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਸੰਸਾਰ ਤੇ ਜੈ ਜੈਕਾਰ ਕਰਾਉਂਦਾ, ਆਪਣੇ ਭਗਤਾਂ ਦੀ ਵਡਿਆਈ ਨੂੰ ਆਪਣੀ ਵਡਿਆਈ ਸਮਝ ਕੇ ਉਹਦੇ ਭਾਵਨਾ ਸ਼ਰਧਾ ਪ੍ਰੇਮ ਦੇ ਨਾਲ ਪਰਮੇਸ਼ਵਰ ਦੀ ਭਗਤੀ ਕਰਦੇ ਨੇ, ਦਿਖਾਵੇ ਵਾਸਤੇ ਨਹੀਂ। ਫਰੀਦਾ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੋਨ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੈ ਦੇਣ। ਉਹ ਕਿਸੇ ਨੂੰ ਆਪਣਾ ਦੁਸ਼ਮਣ ਸਮਝਦੇ ਹੀ ਨਹੀਂ। ਉਹਨਾਂ ਨੂੰ ਪਿਆ ਕੋਈ ਆਪਣਾ ਦੁਸ਼ਮਣ ਸਮਝਦਾ ਰਹੇ, ਪਰ ਉਹਨਾਂ ਦੇ ਹਿਰਦੇ ਅੰਦਰ ਕੀ ਭਾਵਨਾ ਹੁੰਦੀ ਹੈ, ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਇਸ ਕਰਕੇ ਜਦੋਂ ਮਨ ਦੇ ਵਿੱਚੋਂ ਪਰਾਈ ਤਾਤ ਹੀ ਨਿਕਲ ਗਈ, ਫਿਰ ਜਿਹੜਾ ਵੀ ਸਨਮੁਖ ਆ ਗਿਆ ਉਪਦੇਸ਼ ਸਮ ਮਿੱਤਰ ਸਤਰਾ ਹੈ, ਸਭ ਨੂੰ ਸਮਾਨ ਹੀ ਉਪਦੇਸ਼ ਦੇਣਾ। ਫਿਰ ਸਾਧ ਸੰਗਤ ਨਿਮਰਤਾ ਉਹਨਾਂ ਵਿੱਚ ਕਿਤਨੀ, ਆਪਾਂ ਸਾਰੇ ਉਹਨਾਂ ਦੀ ਪਵਿੱਤਰ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਵਿਖਿਆਨ ਸਰਵਣ ਕਰਦੇ ਰਹੇ ਹਾਂ। ਜਦੋਂ ਸੰਤ ਜੀ ਮਹਾਰਾਜ ਆਪਣਾ ਵਿਖਿਆਨ ਸ਼ੁਰੂ ਕਰਦੇ, ਆਪਣੇ ਆਪ ਨੂੰ ਦਾਸ ਕਹਿ ਕੇ ਮੁਖਾਤਬ ਕਰਦੇ, ਪਹਿਲਾ ਵਚਨ ਸੰਤ ਜੀ ਮਹਾਰਾਜ ਦਾ ਇਹੋ ਹੀ ਹੁੰਦਾ ਵੀ ਪਹਿਲੇ ਹਿੱਸੇ ਵਿੱਚ ਸ਼ਬਦ ਦੀ ਧਾਰਨਾ ਦਾਸ ਬੋਲੇਗਾ। ਪਰ ਨਿੰਦਾ ਨਹਿ ਸਰੋਤ ਸਰਵਣੰ, ਕੋਈ ਬਾਂਹ ਖੜੀ ਕਰਕੇ ਕਹੋ ਜਿਨ੍ਹਾਂ ਨੇ ਸੰਤ ਜੀ ਮਹਾਰਾਜ ਦਾ ਕੀਰਤਨ ਸੁਣਿਆ ਹੋਵੇ ਕਿ ਉਹਨਾਂ ਨੇ ਦੀਵਾਨ ਦੇ ਵਿੱਚ ਕੋਈ ਪਰਾਈ ਨਿੰਦਿਆ ਵਾਲੀ ਗੱਲ ਕੀਤੀ ਹੋਵੇ। ਉਹ ਸਾਰ ਸੰਗਤ ਅੰਦਰ ਤੇ ਭਰਿਆ ਪਿਆ ਹੈ ਅੰਮ੍ਰਿਤ ਦੇ ਨਾਲ, ਦੱਸੋ ਉਹਦੇ ਵਿੱਚੋਂ ਜ਼ਹਿਰ ਕਿਵੇਂ ਨਿਕਲ ਸਕਦੀ ਹੈ। ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਜੇ ਅੰਦਰ ਅੰਮ੍ਰਿਤ ਨਾਲ ਭਰਿਆ ਪਿਆ ਫਿਰ ਜ਼ਬਾਨ ਰਾਹੀਂ ਅੰਮ੍ਰਿਤ ਹੀ ਬਾਹਰ ਆਵੇਗਾ ਨਾ। ਸਿਮਰਤ ਸ਼ਾਸਤਰ ਕੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਤਿਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ। ਫਿਰ ਕੀ ਬੋਲਦੇ ਨੇ ਪਰਾਈ ਨਿੰਦਿਆ? ਗੁਰੂ ਅਮਰਦਾਸ ਜੀ ਮਹਾਰਾਜ ਫੈਸਲਾ ਦੇ ਰਹੇ ਨੇ, ਬੋਲ ਹੈ ਅੰਮ੍ਰਿਤ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ। ਵੀ ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਤਿਸ ਕੀ ਬਾਤ ਹੋਵੇ, ਜੋ ਜੋ ਜਪੈ ਤਿਸ ਕੀ ਬਾਤ ਹੋਵੇ, ਜੋ ਜੋ ਜਪੈ ਤਿਸ ਕੀ ਬਾਤ ਹੋਵੇ।
ਹਰ ਹਰ ਨਾਮ ਨਿਤ ਰਸਨ ਵਖਾਣੀ ਅੰਮ੍ਰਿਤ ਵਚਨ ਸਾਧ ਕੀ ਬਾਣੀ
ਸਾਰ ਸੰਗਤ ਗੁਰੂ ਦੀ ਬਖਸ਼ਿਸ਼ ਦਾ ਸਦਕਾ ਜਿਹੜੇ ਗਿਆਨ ਜਾਗਰਤ ਅਵਸਥਾ ਵਿਚ ਆ ਜਾਂਦੇ ਹਨ ਉਹ ਤੇ ਆਪਣੀ ਜ਼ੁਬਾਨ ਤੋਂ ਅੰਮ੍ਰਿਤ ਵਚਨ ਬੋਲਦੇ ਨੇ, ਪਰਾਈ ਨਿੰਦਿਆ ਨਹੀਂ। ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲਦਾ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ। ਤਾਂ ਤੇ ਸਾਰ ਸੰਗਤ ਧਿਆਨ ਦਿਓ, ਉਹ ਪਰਾਈ ਨਿੰਦਿਆ ਕਰਨੀ ਤੇ ਇੱਕ ਪਾਸੇ ਆਪਣੇ ਕੰਨਾਂ ਨਾਲ ਸੁਣਦੇ ਤੱਕ ਵੀ ਨਹੀਂ। ਇੱਕ ਵਾਰ ਦਾ ਜ਼ਿਕਰ ਆਤਰ ਸਰ ਸੰਤ ਜੀ ਮਹਾਰਾਜ ਦੀ ਦੀਵਾਨ ਤੋਂ ਬਾਅਦ ਕਿਤੇ ਸੱਜਣ ਨੇ ਸਟੇਜ ਤੋਂ ਕੋਈ ਇਹੋ ਜਿਹੀ ਗੱਲ ਕਹਿ ਦਿੱਤੀ ਜਿਹੜੀ ਕਿਸੇ ਦੀ ਸ਼ਾਨ ਦੇ ਖਿਲਾਫ ਸੀ, ਸਰ ਸੰਤ ਜੀ ਮਹਾਰਾਜ ਨੇ ਉਸਨੂੰ ਐਸਾ ਵਰਜਿਆ, ਐਸੀ ਉਸਨੂੰ ਤਾੜਨਾ ਕੀਤੀ, ਪਰਾਈ ਨਿੰਦਿਆ ਕਰਨੀ ਤੇ ਇੱਕ ਪਾਸੇ ਰਹੀ, ਆਪਣੇ ਕੰਨਾਂ ਨਾਲ ਸੁਣਨੀ ਵੀ ਬਰਦਾਸ਼ਤ ਨਹੀਂ ਕੀਤੀ। ਫਿਰ ਉਹਨਾਂ ਦੇ ਮਨ ਦੀ ਨਿਮਰਤਾ, ਉਹਨਾਂ ਦਾ ਦਾਸਾ ਭਾਵ ਆਪਾਂ ਸਾਰੇ ਜਾਣਦੇ ਹਾਂ। ਪਰ ਨਿੰਦਾ ਨਹਿ ਸਰੋਤ ਸ੍ਰਵਣ ਆਪ ਤਿਆਗ ਸਗਲ ਰੇਣ ਕਹਿ। ਫਿਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ ਜਿਹਦੇ ਵਿੱਚ 6 ਸਿਫਤਾਂ ਮੌਜੂਦ ਨੇ, ਫਿਰ ਸੰਤ ਤੇ ਉਹਨਾਂ ਨੂੰ ਕਿਹਾ ਜਾਂਦਾ ਕਿਸੇ ਭੇਖ ਦਾ ਕਿਸੇ ਯੂਨੀਫਾਰਮ ਦਾ ਨਾਮ ਸੰਤ ਨਹੀਂ। ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੋਜਨ ਹੈ। ਭਾਵੇਂ ਆਪਾਂ ਉਹਨਾਂ ਨੂੰ ਸੰਤ ਕਹਿ ਲਈਏ, ਸਾਧ ਕਹਿ ਲਈਏ, ਜਨ ਕਹਿ ਲਈਏ, ਬ੍ਰਹਮ ਗਿਆਨੀ ਕਹਿ ਦਈਏ, ਕੋਈ ਮਰਜ਼ੀ ਸੰਗਿਆ ਦੇ ਦਈਏ, ਬਲਕਿ ਤੇ ਸਤਿਗੁਰੂ ਜੀ ਨੇ ਇੱਥੋਂ ਤੱਕ ਫੁਰਮਾਨ ਕਰ ਦਿੱਤਾ ਜਿਨ੍ਹਾਂ ਨਾ ਵਿਸਰਿਆ ਨਾਮ ਸੇਕ ਨੇਹਿਆ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਦਾ ਹੀ ਨਹੀਂ, ਨਾਮ ਜਿਨ੍ਹਾਂ ਨੇ ਪ੍ਰਾਣਾਂ ਦਾ ਆਧਾਰ, ਜਿਨ੍ਹਾਂ ਦਾ ਜੀਵਨ ਬਣ ਗਿਆ, ਜਿਨ੍ਹਾਂ ਸਾਤ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧੰਨ ਸੇਈ ਨਾਨਕਾ ਪੂਰਨ ਸੇਈ ਸੰਤ। ਉਹਨਾਂ ਸਾਧੂਆਂ ਨਾਲ ਸੰਤਾਂ ਨੂੰ ਤੁਲਨਾ ਕਿਸ ਨਾਲ ਦਿੱਤੀ ਜਾਵੇ? ਉਹ ਕਿਹਦੇ ਜੈਸੇ ਨੇ ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਨੇਹੇ ਆ? ਸਾਰ ਸੰਗਤ ਇੱਕ ਸਵਾਲ ਹੈ। ਪਰ ਅਗਲੀ ਪੰਕਤੀ ਚ ਸਤਿਗੁਰੂ ਜੀ ਉੱਤਰ ਇਹ ਦੇ ਰਹੇ ਨੇ,
ਸਾਈ ਹੀ ਜੈਸੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈ ਹੀ ਜੈਸੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਵਿਸਰੇ ਨਾ ਨਾਮ ਜਿਨਾਨੂੰ, ਵਿਸਰੇ ਨਾ ਨਾਮ ਜਿਨਾਨੂੰ, ਵਿਸਰੇ ਨਾ ਨਾਮ ਜਿਨਾਨੂੰ, ਵਿਸਰੇ ਨਾ ਨਾਮ ਜਿਨਾਨੂੰ, ਵਿਸਰੇ ਨਾ ਨਾਮ, ਵਿਸਰੇ ਨਾ ਨਾਮ ਜਿਨਾਨੂੰ, 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 ਆਈ ਹੀ ਦਸਲੇ ਵਿਸਰੇ ਨਾ ਨਾਮ ਜਿਨਾਨੂੰ, ਆਈ
ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ। ਸਾਰ ਸੰਗਤ ਐਸੇ ਭੇਦ ਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ। ਕਾਫੀ ਲੰਮਾ ਅਰਸਾ ਹੋ ਗਿਆ, ਕਿਵੇਂ ਕਰਨਾ, ਕਈ ਕਾਰਨਾਂ ਕਰਕੇ ਸਮਾਂ ਵੀ ਥੋੜਾ ਤਬਦੀਲ ਕਰਨਾ ਪਿਆ। 10 ਦੀ ਬਜਾਏ 10:30 ਵਜੇ ਤੱਕ ਸਮਾਪਤੀ ਹੋਵੇਗੀ। ਪਹਿਲਾਂ ਦਿਨੇ ਵੀ ਦੀਵਾਨ ਸਜਿਆ, ਬਹੁਤ ਸਾਰੇ ਗੁਰਮੁਖ ਮਾਈ ਭਾਈ ਐਸੇ ਬੈਠੇ ਨੇ ਜਿਨ੍ਹਾਂ ਨੇ ਉਦੋਂ ਵੀ ਹਾਜ਼ਰੀ ਭਰੀ ਔਰ ਹੁਣ ਵੀ ਨਿਰੰਤਰ ਹਾਜ਼ਰੀ ਭਰ ਰਹੇ ਨੇ। ਕੱਲ੍ਹ ਨੂੰ ਵੀ ਸੰਤ ਜੀ ਮਹਾਰਾਜਿਆਂ ਦੀ ਯਾਦ ਚ ਸਾਰਾ ਦਿਨ ਦੀਵਾਨ ਸਜਣਾ ਹੈ, ਇਸੇ ਤਰ੍ਹਾਂ ਰਹਿਣ ਸਬਾਈ ਕੀਰਤਨ ਹੋਣਾ ਹੈ। ਵਿਭਾਗੀਆਂ ਨੇ ਨਿਰੰਤਰ ਉਦੋਂ ਵੀ ਹਾਜ਼ਰੀਆਂ ਭਰਨੀਆਂ ਹਨ। ਇਸ ਕਰਕੇ ਹੁਣ ਇੱਥੇ ਆਪਾਂ ਅੱਜ ਦੇ ਦੀਵਾਨ ਦੀ ਸਮਾਪਤੀ ਕਰਦੇ ਹਾਂ। ਜਿਨ੍ਹਾਂ ਨੇ ਹੁਣ ਤੱਕ ਸ਼ਬਦ ਵਿੱਚ ਬੋਲ ਕੇ ਰਸਨਾ ਪਵਿੱਤਰ ਨਹੀਂ ਕੀਤੀ, ਉਹ ਗੱਜ ਵੱਜ ਕੇ ਗੁਰੂ ਸਤੋਤਰ ਪੜੋ, ਉਪਰੰਤ ਰਸਾਵਨਾ ਨੇ ਅਰਦਾਸ ਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸ਼੍ਰਵਣ ਕਰਨਾ। ਪੂਰੀ ਸਮਾਪਤੀ ਹੋਣ ਤੋਂ ਬਾਅਦ ਫਿਰ ਆਰਾਮ ਕਰਨ ਵਾਸਤੇ ਇੱਥੇ ਖੁੱਲ੍ਹਾ ਦੀਵਾਨ ਹਾਲ ਹੈ, ਇਹਦੇ ਸਾਈਡਾਂ ਤੇ ਵੀ ਪੱਕੇ ਵਿਹੜੇ ਬਣੇ ਹਨ। ਇਤਨੀ ਸੰਗਤ ਵਾਸਤੇ ਕਮਰਿਆਂ ਵਿੱਚ ਤੇ ਰਿਹਾਇਸ਼ ਦਾ ਇੰਤਜ਼ਾਮ ਹੋ ਨਹੀਂ ਸਕਦਾ, ਇਸ ਕਰਕੇ ਜਾ ਕੇ ਪ੍ਰਬੰਧਕਾਂ ਦੇ ਪਾਸ ਵੀ ਜ਼ਿੱਦ ਨਹੀਂ ਕਰਨੀ ਕਮਰੇ ਲੈਣ ਵਾਸਤੇ। ਆਪਾਂ ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ। ਗਰਮੀ ਦੀ ਰੁੱਤ ਹੈ, ਆਰਾਮ ਤੇ ਕਿਤੇ ਵੀ ਕੀਤਾ ਜਾ ਸਕਦਾ। ਫਿਰ ਇਸ਼ਨਾਨ ਦੀ ਸਹੂਲਤ ਵਾਸਤੇ ਸਰੋਵਰ ਵੀ ਬਣੇ ਹੈ, ਥਾਂ ਥਾਂ ਤੇ ਇਸ਼ਨਾਨ ਘਰ ਵੀ ਬਣੇ ਹਨ। ਗੁਰੂ ਕਾ ਲੰਗਰ ਅੱਠੇ ਪਹਿਰ ਅਤੁੱਟ ਵਰਤਦਾ, ਇਸ ਕਰਕੇ ਬਸ ਸਾਵਧਾਨੀ ਥੋੜੀ ਵਰਤਣੀ ਹੈ ਆਪਣੇ ਸਾਮਾਨ ਦੀ, ਆਪਣੀਆਂ ਜੇਬਾਂ ਸੰਭਾਲ ਕੇ ਰੱਖਣੀਆਂ ਹਨ। ਖਾਸ ਕਰਕੇ ਜਦੋਂ ਇਹੋ ਜਿਹੇ ਸਮਾਗਮਾਂ ਤੇ ਆਉਣਾ ਹੋਵੇ, ਨਕਦੀ ਵੈਸੇ ਉਤਨੀ ਕੁ ਲਿਆਉਣੀ ਚਾਹੀਦੀ ਹੈ ਮਾਇਆ, ਜਿਤਨੀ ਕੁ ਦੀ ਜ਼ਰੂਰਤ ਹੋਵੇ। ਗਹਿਣੇ ਵਗੈਰਾ ਪਾ ਕੇ ਨਹੀਂ ਆਉਣਾ ਚਾਹੀਦਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜਿੱਥੇ ਸੰਗਤ ਦੀ ਇਕੱਤਰਤਾ ਹੁੰਦੀ ਹੈ ਉੱਥੇ ਚੋਰੋ ਚੱਕੇ ਵੀ ਆ ਜਾਂਦੇ ਨੇ, ਜੇਬ ਕਤਰੇ ਵੀ ਆਉਂਦੇ ਨੇ, ਫਿਰ ਗਹਿਣੇ ਚੁਰਾਉਣ ਵਾਲੇ ਵੀ ਆਉਂਦੇ ਨੇ। ਇਸ ਕਰਕੇ ਉਹਨਾਂ ਤੋਂ ਵੀ ਸਾਵਧਾਨ ਰਹਿਣਾ ਹੈ, ਪ੍ਰਬੰਧਕਾਂ ਨੂੰ ਵੀ ਸਹਿਯੋਗ ਦੇਣਾ ਹੈ। ਵੈਸੇ ਪਹਿਰੇਦਾਰ ਸਾਰੀ ਰਾਤ ਸਾਵਧਾਨ ਰਹਿਣਗੇ, ਪਰ ਫਿਰ ਵੀ ਆਪਣੇ ਸਮਾਨ ਦੀ ਸੰਭਾਲ ਸਭਨਾਂ ਨੇ ਆਪ ਕਰਨੀ ਹੈ। ਰਾਤ ਦਾ ਸਮਾਂ ਸਰੀਰ ਨੂੰ ਵਿਸ਼ਰਾਮ ਦੇ ਕੇ ਅੰਮ੍ਰਿਤ ਵੇਲੇ ਸਾਵਧਾਨ ਹੋਣਾ, ਫਿਰ ਜੋ ਇਸ ਪਾਵਨ ਪਵਿੱਤਰ ਸਥਾਨ ਦੀ ਮਰਿਆਦਾ ਹੈ, ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਹੁੰਦਾ ਹੈ, ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਸ੍ਰੀ ਆਸਾ ਜੀ ਵਾਰ ਦੇ ਸੰਪੂਰਨ ਕੀਰਤਨ, ਉਪਰੰਤ ਭੋਗ ਪੈਂਦੇ ਹਨ। ਕੱਲ੍ਹ ਨੂੰ ਦੀਵਾਨ ਵੀ ਸਵਾਗਤ ਸ਼ੁਰੂ ਹੋ ਜਾਣਾ, ਤਾਂ ਸਾਰਾ ਦਿਨ ਦੂਰੋਂ ਦੂਰੋਂ ਆ ਕੇ ਵਿਦਵਾਨਾਂ ਨੇ, ਪ੍ਰਚਾਰਕਾਂ ਨੇ, ਬਹੁਤ ਸਾਰੇ ਮਹਾਂਪੁਰਖਾਂ ਨੇ ਆ ਕੇ ਮਹਾਂਪੁਰਖਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ। ਰਾਤ ਦੇ ਦੀਵਾਨ ਵਿੱਚ ਪਰਮ ਪੂਜਿਆ ਸੰਤ ਜੀ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਜੀ, ਜੋ ਇਸ ਵੇਲੇ ਇਸ ਸੰਪਰਦਾਇ ਦਾ ਸੰਚਾਲਨ ਕਰ ਰਹੇ ਨੇ, ਉਨ੍ਹਾਂ ਨੇ ਵੀ ਸੰਗਤਾਂ ਦੇ ਦਰਸ਼ਨ ਕਰਨੇ ਹਨ, ਨਾਲ ਸੰਗਤਾਂ ਨੂੰ ਦਰਸ਼ਨ ਦੇਣੇ ਹਨ। ਪਰਸੋਂ ਨੂੰ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋਣਾ ਹੈ। ਜਿਹੜੇ ਅਜੇ ਤੱਕ ਨਿਗੁਰੇਪਣ ਵਿੱਚ ਹੀ ਆਪਣਾ ਜਨਮ ਬਰਬਾਦ ਕਰ ਰਹੇ ਹਨ, ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ, ਨਿਗੁਰੇ ਪੁੱਛਦਾ ਤੇ ਨਾਂ ਲੈਣਾ ਵੀ ਬੁਰਾ ਹੈ। ਨਿਗੁਰਾਪਣ ਤੇ ਕਲਾਣਤ ਹੈ, ਬੇ ਮੁਰਸ਼ਦ ਮੈਂ ਜਾਬਰ ਬਰ ਜ਼ੁਬਾਂ, ਮੁਰਸ਼ਦੇ ਕਾਮਲ ਦੇਹ ਦਦ ਹੱਕ ਨਿਸ਼ਾਂ। ਭਾਈ ਨੰਦ ਲਾਲ ਜੀ ਕਥਨ ਕਰਦੇ ਨੇ, ਇਹ ਇਨਸਾਨ ਤੂੰ ਕਿਸੇ ਬੇ ਮੁਰਸ਼ਦੇ ਬੇ ਪੀਰੇ ਦਾ ਨਾਂ ਆਪਣੀ ਜ਼ੁਬਾਨ ਤੇ ਨਾ ਲਿਆ, ਤੇਰੀ ਜ਼ੁਬਾਨ ਗੰਦੀ ਹੋ ਜਾਵੇਗੀ। ਇਸ ਕਰਕੇ ਭਾਈ ਨਿਗੁਰੇਪਣ ਦੀ ਲਾਣਤ ਲਾ ਦਿਓ, ਜਿਹੜੇ ਅਜੇ ਤੱਕ ਨਿਗੁਰੇਪਣ ਵਿੱਚ ਆਪਣਾ ਜਨਮ ਬਰਬਾਦ ਕਰ ਰਹੇ ਨੇ। ਜ਼ਿਆਦਾ ਗਿਣਤੀਆਂ ਮਿਣਤੀਆਂ ਕਰਨ ਦੀ ਜ਼ਰੂਰਤ ਨਹੀਂ, ਵੀ ਫੇਰ ਅੰਮ੍ਰਿਤ ਛਕ ਲਾਂਗੇ, ਪਤਾ ਨਹੀਂ ਮੁੜ ਕੇ ਵਕਤ ਮਿਲੇ ਜਾਂ ਨਾ। ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵ ਹੋ ਜਾ ਕੇ ਜੀ ਪ੍ਰਾਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਫੁਰਮਾਨ ਕਰਦੇ ਨੇ, ਭਰੋਸਾ ਇਕਦਮ ਦਾ ਵੀ ਨਹੀਂ। ਪੁੱਛਿਆ ਭਾਈ ਮਰਦਾਨੇ ਨੂੰ, ਮਰਦਾਨੇ ਜ਼ਿੰਦਗੀ ਤੇ ਭਰੋਸਾ ਕਿੰਨਾ ਕੁ ਹੈ? ਸੱਚੇ ਪਾਤਸ਼ਾਹ ਸਵੇਰ ਦਾ ਵਕਤ ਹੈ, ਸ਼ਾਇਦ ਸ਼ਾਮ ਦੇਖਣ ਨੂੰ ਮਿਲ ਜਾਵੇ, ਮਰਦਾਨੇ ਹੱਥ ਨਾਲ ਲਵਾਂ ਤਾਈ ਆ ਜ਼ਿੰਦਗੀ ਤੇ। ਭਾਈ ਬਾਲੇ ਨੂੰ ਪੁੱਛਿਆ, ਭਾਈ ਬਾਲਾ ਤੇਰਾ ਜ਼ਿੰਦਗੀ ਤੇ ਭਰੋਸਾ ਕਿੰਨਾ ਕੁ ਹੈ? ਸੱਚੇ ਪਾਤਸ਼ਾਹ ਸ਼ਾਇਦ ਜ਼ਿੰਦਗੀ ਦੋ ਕੜੀਆਂ ਹੋਰ ਹੋਵੇ। ਭਾਈ ਬਾਲਾ ਤੂੰ ਵੀ ਜ਼ਿੰਦਗੀ ਤੇ ਬੜਾ ਲੰਮਾ ਦਾਈਆ ਬੰਨੀ ਬੈਠਾ ਹੈ। ਹੈਰਾਨ ਹੋ ਕੇ ਭਾਈ ਬਾਲੇ ਮਰਦਾਨੇ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਕਿਰਪਾ ਕਰਕੇ ਦੱਸੋ, ਆਪ ਦਾ ਜ਼ਿੰਦਗੀ ਤੇ ਭਰੋਸਾ ਕਿੰਨਾ ਕੁ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਭਾਈ ਬਾਲਾ ਮਰਦਾਨਾ, ਸਾਡਾ ਤੇ ਜ਼ਿੰਦਗੀ ਤੇ ਇਕਦਮ ਦਾ ਵੀ ਭਰੋਸਾ ਨਹੀਂ। ਇਹ ਵੀ ਨਹੀਂ ਪਤਾ ਜਿਹੜਾ ਦਮ ਅੰਦਰ ਗਿਆ ਬਾਹਰ ਆਉਣਾ ਹੈ ਜਾਂ ਨਹੀਂ। ਜੇ ਇਨਸਾਨ ਨੂੰ ਦਮ ਆ ਗਿਆ ਫਿਰ ਤੇ ਹੈ ਆਦਮੀ, ਜੇ ਦਮ ਨਾ ਆਇਆ ਆਦਮੀ ਨਹੀਂ, ਮਿੱਟੀ ਦੀ ਢੇਰੀ ਬਣ ਜਾਂਦਾ ਹੈ।
ਹਮ ਆਦਮੀ ਹਾਂ ਇੱਕਦਮੀ ਮੋਲਤ ਮੋਹਤ ਨਾ ਜਾਣਾ ਨਾਨਕ ਬਿਨਵੈ ਤਿਸੈ ਸਿਰੇ ਉਹ ਜਾ ਕੇ ਜੀ ਪੁਰਾਣਾ। ਉੱਥੇ ਸਤਿਗੁਰੂ ਜੀ ਨੇ ਇਹ ਉਚਾਰਨ ਕੀਤਾ। ਤਾਂ ਤੇ ਸਾਰ ਸੰਗਤ ਭਰੋਸਾ ਤੇ ਇੱਕਦਮ ਦਾ ਨਹੀਂ, ਆਪਾਂ ਵਿਉਂਤਾ ਬਣਾਈ ਵੀ ਅਗਲੇ ਸਾਲ ਛਕ ਲਾਂਗੇ, ਬੱਚੇ ਸੋਚਣ ਜਵਾਨ ਹੋ ਕੇ, ਜਵਾਨ ਸੋਚਣ ਬੁੱਢੇ ਹੋ ਕੇ ਛਕ ਲਾਂਗੇ। ਜ਼ਿੰਦਗੀ ਦਾ ਕੀ ਭਰੋਸਾ, ਕਦੋਂ ਆ ਜਾਵੇ ਉਹ ਵਕਤ, ਬਾਂਛਤ ਨਾਹੀ ਸੋ ਵੇਲਾ, ਜਿਸ ਨੂੰ ਚਾਹੁੰਦਾ ਕੋਈ ਵੀ ਨਹੀਂ ਆਉਣਾ, ਸਭਨਾਂ ਤੇ ਹੀ ਹੈ। ਨਹ ਬਾਰਕ ਨਹ ਜੋਬ ਨਹਿ ਨਹ ਬਿਰਦੀ ਕਿਛ ਬੰਦ, ਉਹ ਬੇਰਾ ਨਹ ਬੂਝੀਆ ਜਬ ਆਏ ਪਰੈ ਜਮ ਫੰਦ। ਉਹ ਤਾਂ ਤੇ ਜ਼ਿਆਦਾ ਵਿਉਂਤਾ ਨਾ ਬਣਾਓ, ਗਿਣਤੀਆਂ ਮਿਣਤੀਆਂ ਛੱਡ ਦਿਓ। ਇਹ ਸੁਭਾਗ ਪ੍ਰਾਪਤ ਹੈ ਸੰਤ ਜੀ ਮਹਾਰਾਜਿਆਂ ਦੇ ਸਾਲਾਨਾ ਜੋੜ ਮੇਲੇ ਤੇ ਅੰਮ੍ਰਿਤ ਛਕਣ ਦਾ, ਜਿਨ੍ਹਾਂ ਨੇ ਅਜੇ ਤੱਕ ਨਹੀਂ ਛਕਿਆ ਉਹ ਭਾਈ ਪਰਸਨ ਨੂੰ ਤਿਆਰ ਬਰ ਤਿਆਰ ਹੋ ਕੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਚ ਪੰਜਾਂ ਪਿਆਰਾਂ ਦੇ ਸਨਮੁਖ ਪਹੁੰਚ ਜਾਇਓ, ਫਿਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਵੀ ਚੜਿਆ ਜਾਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ ਵੀ ਕੋਈ ਧਰਮ ਦਾ ਕੰਮ ਕਰਨਾ ਹੋਵੇ ਦੇਰ ਨਹੀਂ ਕਰਨੀ ਬਣਦੀ, ਪਤਾ ਨਹੀਂ ਮੁੜ ਕੇ ਵਕਤ ਮਿਲੇ ਜਾਂ ਨਾ। ਜੇ ਬੁਰਾ ਕੰਮ ਕੋਈ ਪਾਪ ਕਰਨਾ ਹੋਵੇ ਫਿਰ ਦੇਰ ਕਰ ਦਿਓ, ਸ਼ਾਇਦ ਮਨ ਬਦਲ ਹੀ ਜਾਵੇ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਨਗੋਰੇਪਣੇ ਦਾ ਦੋਸ਼ ਉਤਾਰ ਦੇਣਾ, ਖੰਡੇ ਬੈਠੇ ਦਮਰ ਛੱਕ ਕੇ ਸਿੰਘ ਸੱਜ ਜਾਣਾ, ਗੁਰਮਤਿ ਦੇ ਦਾਇਰੇ ਅੰਦਰ ਆਉਣਾ, ਦੱਸੋ ਇਹਦੇ ਨਾਲੋਂ ਹੋਰ ਵੱਡਾ ਧਰਮ ਦਾ ਕੰਮ ਕਿਹੜਾ ਹੋਵੇਗਾ। ਉਹ ਤਾਂ ਤੇ ਭਾਈ ਇਹਦੇ ਵਾਸਤੇ ਜ਼ਿਆਦਾ ਗਿਣਤੀਆਂ ਮਿਣਤੀਆਂ ਪੁੱਛਣ ਦੱਸਣ ਦੀ ਜ਼ਰੂਰਤ ਨਹੀਂ, ਆਪਣਾ ਇਰਾਦਾ ਦ੍ਰਿੜ ਕਰਕੇ ਸਤਿਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਕੇ ਗੁਰੂ ਕੇ ਜਹਾਜ਼ੇ ਚੜ ਜਾਓ, ਤਾਂ ਜੋ ਆਪਣਾ ਮਾਨਵ ਤਨਮ ਧਾਰਿਆ ਸਫਲਾ ਹੋ ਸਕੇ। ਔਰ ਮਹਾਂਪੁਰਖਾਂ ਦੀਆਂ ਮਨਾਈਆਂ ਬਰਸੀਆਂ ਯਾਦਾਂ ਇਹ ਵੀ ਸਕਾਰਥੀਆਂ ਬਣ ਸਕਣ। ਹੁਣ ਤੱਕ ਜਿਨ੍ਹਾਂ ਨੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਨਹੀਂ ਕੀਤੀ, ਉਹ ਹੁਣ ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਸਫਲੀ ਬਣਾਓ।
ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਜੀ ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦੁਰ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ,
ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਦੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਕਾਲ ਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲੋ ਕਦੇ ਨਾ ਡੋਲ ਵਾਹਿਗੁਰੂ ਬੋਲੋ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਭਦਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਭਦਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ